ਇਹ ਸੰਗਤ ਨੇ ਨਾਲ ਨਹੀਂ ਜਾਣਾ, ਕੱਲੇ ਮਹਾਂਪੁਰਖ ਮਹਾਂਪੁਰਖ ਜਾਣਗੇ, ਬਾਕੀ ਸੰਗਤ ਦੂਰ ਖਲੋ ਕੇ ਵੇਖੇ। ਫਿਰ ਬੜੇ ਮਹਾਂਪੁਰਖ ਨਾਲ ਆਖਰੀ ਵਾਰੀ ਮੋਢਾ ਲਾਉਣ ਵਾਸਤੇ, ਜਿਨ੍ਹਾਂ ਨੇ ਆਪਣਾ ਮੋਢਾ ਲਾਇਆ ਤੇ ਸਾਡੇ ਜੀਵਨ ਦੇ ਬੇੜਿਆਂ ਨੂੰ ਬੰਨੇ ਲਾਇਆ, ਉਸ ਪਿਆਰੇ ਨੂੰ ਆਖਰੀ ਵਾਰੀ ਮੋਢਾ ਲਾਉਣ ਵਾਸਤੇ ਸਾਰੇ ਹੀ ਚਾਹਵਾਨ ਸਨ, ਮੇਰਾ ਵੀ ਹਾਜ਼ਰੀ ਮੇਰੀ ਵੀ ਲੱਗ ਜਾਏ, ਮੇਰੀ ਵੀ। ਜਦੋਂ ਫਿਰ ਇੱਦਾਂ ਸਰੀਰ ਨੂੰ ਲਜਾਇਆ ਜਾ ਰਿਹਾ ਸੀ ਨਾ, ਤਾਂ ਮੈਂ ਆਪਣੇ ਅੱਖੀਂ ਵੇਖਿਆ ਉਹ ਅਸੀਸਾਂ ਲੈਣ ਵਾਲੇ ਪਿਆਰੇ, ਜਿਨ੍ਹਾਂ ਦੇ ਸਵਾਸ ਹੀ ਮਹਾਂਪੁਰਖਾਂ ਨਾਲ ਚੱਲਦੇ ਸਨ। ਆ ਬਾਬਾ ਰਣਜੀਤ ਸਿੰਘ ਜੀ ਮੇਰੇ ਕੋਲ ਬੈਠੇ ਨੇ ਤੇ ਦੋ ਜਣਿਆਂ ਨੇ, ਇੱਕ ਨੇ ਉਧਰੋਂ ਬਾਂਹ ਫੜੀ ਸੀ, ਇੱਕ ਨੇ ਉਧਰੋਂ। ਅੱਗੇ ਭੱਜ ਭੱਜ ਨਾਲ ਜਾਈਦਾ ਸੀ, ਉਦਣ ਪੈਰ ਨਹੀਂ ਸੀ ਪੁੱਟੇ ਜਾਂਦੇ, ਅੱਗੇ ਚਿਖਾ ਵੱਲ ਨੂੰ ਲਿਜਾਣਾ ਸੌਖਾ, ਅੱਗੇ ਤੇ ਦੌੜੀਦਾ ਸੀ ਗੱਡੀ ਮਗਰ। ਅੱਜ ਜਾਣਾ ਤੇ ਪੈ ਰਿਹਾ ਸੀ ਪਰ ਕਦਮ ਅੱਗੇ ਨਹੀਂ ਸੀ ਤੁਰਦੇ। ਇਹ ਆਉਂਦੇ ਸਾਹ ਕਿਹੋ ਜਿਹਾ ਫੇਰਾ ਹੈ, ਇਹ ਕਿੱਦਾਂ ਦਾ ਰਾਊਂਡ ਲੱਗ ਰਿਹਾ। ਪਿੱਛੇ ਪਿੱਛੇ ਬਸ ਹੋਣੀ ਲਈ ਜਾ ਰਹੀ ਸੀ, ਸਮਾਂ ਲਈ ਜਾ ਰਿਹਾ ਸੀ। ਫਿਰ ਨਾਲ ਨਾਲ ਸੰਗਤਾਂ ਫੁੱਲਾਂ ਦੀ ਵਰਖਾ ਵੀ ਕਰਦੀਆਂ ਸੀ ਤੇ ਮੈਂ ਧਾਹਾਂ ਮਾਰਦੇ ਰੋਂਦੇ ਹੋਏ ਵੀ ਵੇਖੇ। ਸੱਚਖੰਡ ਜਾਂਦਿਆਂ ਰਾਈਆ ਸਾਨੂੰ ਵੀ ਲੈ ਚੱਲ ਨਾਲ, ਸੱਚਖੰਡ ਜਾਂਦਿਆਂ ਰਾਈਆ ਸਾਨੂੰ ਵੀ ਲੈ ਚੱਲ ਨਾਲ। ਮੈਨੂੰ ਬਹੁਤ ਸੰਗਤ ਕਹਿੰਦੀ ਆ, ਬਾਬਾ ਜੀ ਜਾਂ ਤੇ ਉੱਥੇ ਜਾਇਆ ਹੀ ਨਾ ਕਰੋ, ਜੇ ਜਾਣਾ ਤੇ ਥੋੜੇ ਕੁ ਸਮੇਂ ਦਾ ਪ੍ਰੋਗਰਾਮ ਬਣਾਇਆ ਕਰੋ, ਬਾਅਦ ਵਿੱਚ ਫਿਰ ਔਖਾ ਹੋ ਜਾਂਦਾ, ਜੀ ਨਹੀਂ ਲੱਗਦਾ, ਬੜੇ ਕਹਿਣਗੇ। ਪਰ ਵੇਖੋ ਪਿਆਰਿਓ, ਅਸੀਂ ਤੇ ਜਾਈਦਾ ਦਸਾਂ ਪੰਦਰਾਂ ਦਿਨਾਂ ਪਿੱਛੋਂ ਮੁੜ ਆਈਦਾ, ਉਹ ਬਸ ਆਖਰੀ ਐਸਾ ਫੇਰਾ ਸੀ ਮੁੜ ਕੇ, ਫਿਰ ਮਹਾਂਪੁਰਖਾਂ ਦੇ ਸਰੀਰ ਕਰਕੇ ਦਰਸ਼ਨ ਨਹੀਂ ਹੋਏ। ਚਿਖਾ ਦੇ ਉੱਪਰ ਰੱਖ ਦਿੱਤਾ ਗਿਆ ਸਰੀਰ, ਉਹ ਸਰੀਰ ਜਿਹਨੂੰ ਅਸੀਂ ਇੰਨਾ ਕੁ ਪ੍ਰੇਮ ਕਰਦੇ ਸੀ, ਕਦੇ ਸੀਟ ਉੱਪਰ ਲੱਗੀ ਹੋਈ ਚਾਦਰ ਤੇ ਚਾਦਰ ਤੇ ਕਢਾਈ ਦਾ ਫੁੱਲ ਵੀ ਹੁੰਦਾ ਸੀ ਤੇ ਸੇਵਾਦਾਰ ਕਹਿੰਦੇ ਸੀ ਆ ਫੁੱਲ ਵੀ ਨਾ ਹੋਵੇ, ਮਹਾਂਪੁਰਸ਼ਾਂ ਨੂੰ ਚੁੱਭ ਨਾ ਜਾਏ ਕਿਤੇ, ਇੰਨਾ ਪ੍ਰੇਮ ਕਰਦੇ ਸੀ ਪਿਆਰ ਵਾਲੇ। ਹੁਣ ਸ਼ਰਈ ਲੋਕ ਜਿਹੜੇ ਕੱਟੜ ਨੇ, ਉਹ ਇਸ ਗੱਲ ਨੂੰ ਨਹੀਂ ਸਮਝ ਸਕਦੇ, ਉਹ ਨਹੀਂ ਮੰਨਦੇ ਕੀ ਸੰਤਾਂ ਦੇ ਪਿੱਛੇ ਲੱਗੇ ਹੋ, ਕੀ ਮਹਾਂਪੁਰਸ਼ਾਂ ਦੇ ਪਿੱਛੇ ਲੱਗੇ ਹੋ। ਪਰ ਗੁਰਮੁਖੋ ਜਿਨ੍ਹਾਂ ਨੇ ਜੀਵਨ ਬਣਾਇਆ ਹੋਵੇ, ਜਿਨ੍ਹਾਂ ਨੇ ਸੱਚ ਦਾ ਰਾਹ ਵਿਖਾਇਆ ਹੋਵੇ, ਜਿਨ੍ਹਾਂ ਨੇ ਨਰਕਾਂ ਚੋਂ ਕੱਢ ਕੇ ਤੇ ਆ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਨਾਲ ਜੋੜਿਆ ਹੋਵੇ, ਜੇ ਉਹਨਾਂ ਨੂੰ ਭੁੱਲ ਜਾਈਏ ਤੇ ਫਿਰ ਸਾਡੇ ਵਰਗਾ ਕਿਰਤ ਘਣ ਹੋਰ ਕੌਣ ਹੋਏਗਾ? ਉਹਨਾਂ ਨੂੰ ਉਹਨਾਂ ਦਾ ਸਤਿਕਾਰ ਨਾ ਕਰੀਏ? ਲੋਕ ਤੇ ਕਿਸੇ ਤੋਂ ਆ ਗੱਡੀ ਟਰੱਕ ਡਰਾਈਵਰ ਗੱਡੀ ਚਲਾਉਣੀ ਸਿੱਖਦਾ ਤੇ ਉਹਦੇ ਵੀ ਗੋਡੀ ਹੱਥ ਲਾਉਂਦਾ, ਉਹਦਾ ਵੀ ਸਤਿਕਾਰ ਕਰਦਾ। ਜੁਗਤਾ ਵਹੀ ਹੈ ਜਿਸਮੇ ਜਾਨ ਹੋਤੀ ਹੈ, ਅਕੜਨਾ ਹੀ ਤੋ ਮੁਰਦੋਂ ਕੀ ਪਹਿਚਾਨ ਹੋਤੀ। ਤੇ ਉਹਨਾਂ ਦਾ ਸਤਿਕਾਰ ਮਹਾਂਪੁਰਸ਼ਾਂ ਦਾ। ਸਤਿਸੰਗ ਜੀ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ, ਅੱਜ ਇਸ ਮਹੀਨੇ ਦੀ ਵਿਚਾਰ ਸਰਵਣ ਕਰਿਓ, ਇਹ ਗੱਲ ਸਿੱਧ ਹੁੰਦੀ ਹੈ ਵੀ ਦੇ ਗੁਰੂ ਨਹੀਂ ਭਾਵੇਂ ਪਰ ਦੇ ਇੱਕ ਜ਼ਰੀਆ ਜ਼ਰੂਰ ਹੈ, ਦੇ ਜ਼ਰੀਆ। ਜਿਸ ਲਾਗੀ ਪੀਰ ਬ੍ਰਹਮ ਕੀ ਸੋ ਜਾਣਾ ਜ਼ਰੀਆ, ਜਿਹਨਾਂ ਨੂੰ ਲੱਗਦੀਆਂ ਉਹਨਾਂ ਨੂੰ ਪਤਾ, ਉਹਨਾਂ ਦੀਆਂ ਅੱਖਾਂ ਵਿੱਚੋਂ ਹੰਝੂ ਮੋਤੀਆਂ ਵਰਗੇ ਕਿਰਦੇ ਨੇ ਜਿਹਨਾਂ ਨੂੰ ਲੱਗਦੀਆਂ। ਜਿਹਨੂੰ ਲੱਗੀ ਨੀ ਉਹਨੂੰ ਕੀ ਪਤਾ।
ਹੋ ਬਾਜ ਖੁਸ਼ੀ ਦੇ ਹੱਸਿਆ ਨਹੀਂ ਜਾਂਦਾ, ਬਾਜ ਖੁਸ਼ੀ ਦੇ ਹੱਸਿਆ ਨਹੀਂ ਜਾਂਦਾ, ਬਾਜ ਗਮਾਂ ਦੇ ਰੋਣੇ ਨਹੀਂ ਰੋਏ ਜਾਂਦੇ, ਬਿਨਾਂ ਦਰਦ ਨਾ ਸੀਨੇ ਵਿੱਚ ਛੇਕ ਹੋਵੇ, ਬਿਨਾਂ ਛੇਕ ਨਾ ਮੋਤੀ ਪਰੋਏ ਜਾਂਦੇ, ਜਿਸ ਤਨ ਲੱਗੀਆਂ ਸੋਈ ਤਨ ਜਾਣ, ਕਿਸੇ ਦੀ ਲੱਗੀ ਕੌਣ ਜਾਣਦਾ, ਲੱਗੀਆਂ ਸੋਈ ਤਨ ਜਾਣ, ਕਿਸੇ ਦੀ ਲੱਗੀ ਕੌਣ ਜਾਣਦਾ,
ਬਸੰਤ ਤੇ ਬਹਾਰ ਜੀ। ਆਪਣੇ ਪਿਆਰੇ ਤੋਂ ਬਿਨਾਂ ਬਸੰਤ ਬਹਾਰ ਕਾਹਦੀ। ਅੱਜ ਚੂੜਪੁਰ ਪਿੰਡ ਤੋਂ ਭੂਆ ਜੀ ਅਸੀਂ ਆਨੇ ਆ ਸਾਰੇ, ਤੇ ਉਹ ਬੀਬੀ ਜੀ ਹੁਣ ਤੇ ਬਜ਼ੁਰਗ ਹੋ ਗਏ ਨੇ, ਮਹਾਂਪੁਰਸ਼ਾਂ ਨਾਲ ਬੜਾ ਪ੍ਰੇਮ ਤੇ ਸ਼ਾਦੀ ਨਾ ਕਰਾਈ, ਸੇਵਾ ਸਾਰੀ ਉਮਰ ਹੋ ਗਈ ਕਰਦਿਆਂ। ਦੀਵਾਲੀ ਸੀ ਤੇ ਮੈਂ ਉਧਰੋਂ ਲੰਘਦਾ ਲੰਘਦਾ ਆਸ਼ਰਮ ਚ, ਮੈਂ ਆਖਿਆ ਚਲੋ ਮਿਲ ਚਲੋ, ਕੋਈ ਵੱਡਿਆਂ ਦੀ ਗੱਲ ਮਹਾਂਪੁਰਖਾਂ ਦੀ ਸੁਣਾਂਗੇ। ਤੇ ਮੈਂ ਗਿਆ, ਮੈਂ ਆਖਿਆ ਭੂਆ ਜੀ, ਆਖੇ ਹਾਂਜੀ। ਸਾਰਿਆਂ ਲੋਕਾਂ ਨੇ ਦੀਵੇ ਬਾਲੇ ਨੇ, ਮਠਿਆਈਆਂ ਪਟਾਕੇ, ਤੇ ਤੁਸੀਂ ਦੀਵੇ ਨੀ ਬਾਲਣੇ? ਮੈਨੂੰ ਅੱਗੋਂ ਜਵਾਬ ਦਿੱਤਾ, ਕਹਿੰਦੇ ਬਾਬਾ ਜੀ 29 ਸਾਲ ਹੋ ਗਏ ਨੇ, ਅਸੀਂ ਕਦੇ ਦੀਵਾ ਬਾਲ ਕੇ ਨਹੀਂ ਵੇਖਿਆ। ਮੈਂ ਪੁੱਛਿਆ ਕਿਉਂ? ਕਹਿੰਦੇ ਪਿਆਰੇ ਬਿਨਾਂ ਕਾਹਦੀਆਂ ਦੀਵਾਲੀਆਂ ਤੇ ਕਾਹਦੀ ਬਸੰਤਾ ਖੁਸਰਨਾ। ਉਹ ਸਰੀਰ ਵਿੱਚ ਸਨ ਉਦੋਂ ਠੀਕ ਰੌਣਕਾਂ ਸੀ, ਹੁਣ ਕਾਹਦੀ ਦੀਵਾਲੀ ਮਨਾਉਣੀ ਹੈ? ਵੇਖੋ ਇੰਨਾ ਵੀ ਪ੍ਰੇਮ ਲੋਕ ਕਰਦੇ ਆ, ਇੱਥੇ ਤੇ ਜਵਾਨ ਵੀ ਚੱਲਿਆ ਜਾਏ, ਭਾਵੇਂ ਲੋਕ ਸਾਲ ਨਹੀਂ ਮਨਾਉਣਗੇ, ਦੋ ਸਾਲ ਨਹੀਂ ਮਨਾਉਣਗੇ, ਤੀਜੀ ਵਾਰੀ ਭੁੱਲ ਭੁੱਲ ਜਾਈਦਾ। ਸਾਡੇ ਘਰ ਵਿੱਚ ਵੀ ਕਦੀ ਐਸਾ ਸਮਾਂ ਆਉਂਦਾ ਕੋਈ ਨਾਨਕੇ ਦਾਦਕੇ ਕਿਤੇ ਸਹੁਰੇ ਮੌਤ ਹੋ ਜਾਏ ਤੇ ਕਹਿਣਗੇ ਐਦਕੀ ਦੀਵਾਲੀ ਨਾ ਮਨਾਓ, ਦੀਵੇ ਨਾ ਬਾਲੋ। ਅੰਦਰੋਂ ਭਾਵੇਂ ਮਨ ਕਰਦਾ ਵੀ ਹੁੰਦਾ ਵੀ ਲੋਕ ਕੀ ਕਹਿਣਗੇ ਵੀ ਐਡੀ ਮੌਤ ਹੋਈ ਹੈ ਕਹਿਰ ਦੀ ਤੇ ਦੀਵੇ ਬਾਲੇ ਨੇ। ਪਰ ਮਹਾਂਪੁਰਸ਼ਾਂ ਨਾਲ ਲੋਕ ਇੰਨਾ ਇੰਨਾ ਪਿਆਰ ਕਰਨ ਵਾਲੇ ਵੀ ਹੁੰਦੇ ਨੇ, ਭਾਵੇਂ ਅੱਜ 30 ਸਾਲ ਤੋਂ ਉੱਪਰ ਹੋ ਗਿਆ ਸਮਾਂ, ਤੇ ਇੱਕੋ ਹੀ ਜਵਾਬ ਹੈ ਕਿ ਦੀਵੇ ਬਸ ਬਾਲੇ ਹੀ ਨਹੀਂ ਕਦੇ ਦੀਵਾਲੀ ਕਾਹਦੀ, ਪਿਆਰੇ ਬਿਨਾਂ ਕਾਹਦੀ ਇਹ ਬਸੰਤ ਦੇ ਬਹਾਰ ਚ। ਸਤਸੰਗ ਜੀ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਅਸਾੜਤ ਪੰਦਾ ਤਿਸ ਲੱਗਾ ਹਰ ਨਾ ਹੋ ਨਾ ਜਿੰਨਾ ਪਾਸ। ਜਿਨ੍ਹਾਂ ਕੋਲ ਅਕਾਲ ਪੁਰਖ ਵਾਹਿਗੁਰੂ ਹਰੀਪਤੀ ਪਰਮੇਸ਼ਰ ਦੀ ਯਾਦ ਨਹੀਂ ਜਿਨ੍ਹਾਂ ਨੂੰ ਆਉਂਦੀ, ਉਹਨਾਂ ਨੂੰ ਇਹ ਹੜ੍ਹ ਦਾ ਮਹੀਨਾ ਤਪਾਉਂਦਾ ਹੈ। ਤਪਦੇ ਨੇ ਹੜ੍ਹ ਦੇ ਮਹੀਨੇ ਵਾਂਗੂ, ਅੰਦਰੋਂ ਬਾਹਰ ਵੀ ਤਪਦੇ ਨੇ, ਅੰਦਰੋਂ ਵੀ ਤਪਦੇ ਨੇ। ਜਗ ਜੀਵਨ ਪੁਰਖ ਵਿਸਾਰਕ ਹੈ ਮਾਨਸ ਸੰਧੀ ਆਸ। ਸਾਰੇ ਜਗਤ ਨੂੰ ਜੀਵਨ ਦੇਣ ਵਾਲਾ ਉਹ ਅਕਾਲ ਪੁਰਖ ਪਰਮੇਸ਼ਰ ਜਿਨ੍ਹਾਂ ਨੇ ਵਸਾਰ ਦਿੱਤਾ ਹੈ, ਤੇ ਇੱਕ ਮਾਨਸਾਂ ਉੱਤੇ ਬੰਦਿਆਂ ਤੇ ਆਸਾਂ ਰੱਖੀ ਫਿਰਦੇ ਨੇ, ਉਹਨਾਂ ਨੂੰ ਕਦੇ ਸ਼ਾਂਤੀ ਨਹੀਂ ਆ ਸਕਦੀ। ਜਰਾ ਕੁ ਧਿਆਨ ਦੇਣਾ, ਦਈਓ ਵਸਾਰ ਵਗੁੱਚਣਾ ਗੱਲ ਪਈ ਜੰਮ ਕੀ ਫਾਸ। ਕਹਿੰਦੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਵਸਾਰ ਕੇ ਤੇ ਵਗੁੱਚਣਾ ਕਹੀਏ ਖੁਆਰ ਹੋਣਾ ਪੈਂਦਾ। ਜਿਨ੍ਹਾਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ, ਪਤੀ ਪਰਮੇਸ਼ਰ ਨੂੰ ਆਪਣੇ ਹਿਰਦੇ ਵਿੱਚੋਂ ਕੱਢ ਦਿੱਤਾ ਹੈ, ਵਸਾਰ ਦਿੱਤਾ ਹੈ, ਉਹਨਾਂ ਨੂੰ ਫਿਰ ਹਮੇਸ਼ਾ ਖੁਆਰ ਹੀ ਹੋਣਾ ਪੈਂਦਾ ਹੈ। ਖੁਆਰ ਕਿਉਂ ਹੋਣਾ ਪੈਂਦਾ ਹੈ? ਕਿਉਂਕਿ ਜਗ ਜੀਵਨ ਪੁਰਖ ਅਕਾਲ ਪੁਰਖ ਨੂੰ ਵਸਾਰ ਦਿੱਤਾ ਹੈ, ਫਿਰ ਖੁਆਰ ਤੇ ਹੋਣਾ ਹੀ ਪੈਣਾ। ਜਿਹਾ ਬੀਜਾ ਸੋ ਲੋਣਾ ਮੱਥੇ ਜੋ ਲਿਖਿਆਸ, ਲਿਖਿਆਸ ਜੋ ਸਤਸੰਗ ਜੀ ਮਾੜੇ ਕਰਮ ਕਰ ਕਰਕੇ ਉਹਨੂੰ ਭੁਲਾ ਕੇ ਤੇ ਜੋ ਲਿਖਿਆ ਗਿਆ ਉਹ ਹੁਣ ਵੱਢਣਾ ਪਏਗਾ, ਜੋ ਬੀਜਿਆ। ਜਿਹਾ ਬੀਜਾ ਸੋ ਲੋਣਾ ਕਰਮ ਸੰਧੜਾ ਖੇਤ, ਦੱਦਾ ਦੋਸ਼ ਨਾ ਦਿਉ ਕਿਸੇ ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜਾ ਅਵਰ ਜਨ। ਉਸ ਅਕਾਲ ਪੁਰਖ ਪਰਮੇਸ਼ਰ ਨੂੰ ਵਸਾਰ ਦਿੱਤਾ, ਰਹਿਣ ਵਿਹਾਣੀ ਪੁੱਛੋ ਤਾਣੀ ਉੱਠ ਚੱਲੀ ਗਈ ਨਿਰਾਸ਼। ਰਹਿਣ ਵਿਹਾਣੀ ਜ਼ਿੰਦਗੀ ਰੂਪੀ ਰਹਿਣ ਬਤੀਤ ਹੋ ਜਾਂਦੀ ਹੈ ਏਦਾਂ ਹੀ ਵਸਾਰ ਕੇ ਭੁਲਾ ਕੇ, ਜਿਨ੍ਹਾਂ ਨੇ ਰੱਬ ਨੂੰ ਯਾਦ ਨਾ ਕੀਤਾ। ਕਹਿੰਦੇ ਰਹਿਣ ਜ਼ਿੰਦਗੀ ਰੂਪੀ ਰਹਿਣ ਬਤੀਤ ਹੋ ਗਈ ਤੇ ਪਛਤਾਵੇ ਵਿੱਚ ਹੀ ਦੁਨੀਆ ਤੋਂ ਕੂਚ ਕਰ ਜਾਂਦੇ ਨੇ, ਉੱਠ ਜਾਂਦੇ ਨੇ। ਅਰਥੀ ਚਲੀ ਜਾਂਦੀ ਇੱਕ ਦਿਨ, ਅਰਥੀ ਤੇ ਹਰੇਕ ਦੀ ਜਾਣੀ ਇੱਕ ਦਿਨ, ਪਰ ਮਹਾਂਪੁਰਸ਼ ਜਾਂਦੇ ਨੇ। ਲੱਖਾਂ ਲੋਕ ਉਹਨਾਂ ਮਗਰ ਧਾਹਾਂ ਮਾਰਨ ਵਾਲੇ ਵੀ ਹੁੰਦੇ ਨੇ, ਤੇ ਅਸੀਂ ਜਾਵਾਂਗੇ, ਬੱਚੇ ਹੀ ਰੋਣਗੇ ਜਿਨ੍ਹਾਂ ਵਾਸਤੇ ਦਿਨ ਰਾਤ ਲੜਦੇ ਰਹੇ ਹਾਂ, ਹੋਰ ਨਹੀਂ ਕਿਸੇ ਨੇ ਰੋਣਾ। ਤੇ ਉਹ ਵੀ ਥੋੜ੍ਹਾ ਚਿਰ ਨਾਲ ਨਹੀਂ ਕੋਈ ਮਰਦਾ ਹੁੰਦਾ, ਪਰ ਸ਼੍ਰੀਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਲੰਗਰ ਵਾਲੇ ਆ, ਮਹਾਂਪੁਰਖਾਂ ਨੇ ਸਰੀਰ ਛੱਡਿਆ, ਉਹ ਤੇ ਨਾਲਦਿਆਂ ਨੇ ਬਚਾ ਲਿਆ, ਤੇ ਨਹੀਂ ਤੇ ਦਰਿਆ 'ਚ ਉਦੋਂ ਛਾਲ ਇੱਕ ਉਹਨਾਂ ਦੇ ਨਾਲ ਵੀ ਸਿੰਘ ਨੇ ਮਾਰ ਦਿੱਤੀ ਸੀ। ਵਿਭੌਰ ਸਾਹਿਬ ਸੀ ਡੀ ਉਹਨਾਂ ਦੀ ਬਣੀ ਹੈ, ਕਦੇ ਵੇਖਿਆ ਜੇ? ਉਹ ਸੀ ਡੀ ਵਿੱਚ ਜਦੋਂ ਮਹਾਂਪੁਰਖਾਂ ਦਾ ਬਕਸਾ ਜਾਂਦਾ ਹੈ ਤੇ ਉਹਨੇ ਛਾਲ ਹੀ ਮਾਰਤੀ ਨਾਲ, ਪੋਹ ਦਾ ਮਹੀਨਾ, ਮੇਰੇ ਖਿਆਲ ਪੋਹ ਮਹੀਨੇ 'ਚ ਮਹਾਂਪੁਰਖਾਂ ਨੇ ਸਰੀਰ ਛੱਡਿਆ ਹੈ, ਤੇ ਪੋਹ ਦੇ ਮਹੀਨੇ ਵਿੱਚ ਠੰਡਾ ਪਾਣੀ ਤੇ ਉਦੋਂ ਮਹਾਂਪੁਰਖਾਂ ਦਾ ਬਕਸਾ ਜਦੋਂ ਵਿੱਚ ਲੱਗਿਆ ਨਾ ਜਾਣ ਤੇ ਝਲਣਾ ਹੋਇਆ ਵਿੱਚ ਛਾਲ ਮਾਰ ਦਿੱਤੀ ਉਹ ਤੇ ਨਾਲ ਪਹਿਲਾਂ ਹੀ ਗੋਤੇ ਖੋਰੇ ਵਾੜੇ ਸੀ ਛੱਕ ਸੀ ਵੀ ਮਹਾਂਪੁਰਖਾਂ ਨਾਲ ਪ੍ਰੇਮ ਸੰਗਤ ਬੜਾ ਕਰਦੀ ਆ ਇਹ ਤੇ ਕਈ ਹੋਣਗੇ ਵਿੱਚ ਭੱਜ ਕੇ ਜਾ ਕੇ ਫਿਰ ਜੱਫਾ ਪਾ ਲਿਆ ਬਾਬਾ ਬਲਵੰਤ ਸਿੰਘ ਜੀ ਟਾਂਡੇ ਵਾਲੇ ਮਹਾਂਪੁਰਸ਼ ਹੋਏ ਨੇ ਇੱਕ ਕੋੜਮੋ ਟਾਂਡੇ ਵਾਲੇ ਚਾਰ ਸਿੰਘ ਤੇ ਉਹਨਾਂ ਦੇ ਨਾਲ ਹੀ ਸ਼ਹੀਦ ਹੋ ਗਏ ਬ੍ਰਸ਼ਟ ਮਾਰਿਆ ਸੀ ਪਿਛਲੇ ਪਾਸਿਓਂ ਕਿਸੇ ਨੇ ਕੀਰਤਨ ਕਰਦਿਆਂ ਧਾਰਨਾ ਪੜ ਰਹੇ ਸੀ ਮੇਰਾ ਸਿਰ ਤੇਰੇ ਚਰਨਾਂ 'ਚ ਹੋਵੇ ਜਦੋਂ ਮੇਰੀ ਜਾਨ ਨਿਕਲੇ ਪੜਦਾ ਚੁੱਕ ਕੇ ਨਾ ਕਿਸੇ ਨੇ ਪਿਛਲੇ ਪਾਸਿਓਂ ਈਰਖਾਲੂ ਉਦੋਂ ਵੀ ਸੀ ਵਿੱਚ ਈਰਖਾ ਕਰਦੇ ਸੀ ਉਹ ਸੱਚ ਬੋਲ ਦਿੰਦੇ ਸੀ ਸਿੱਧਾ ਹੀ ਕਹਿ ਦਿੰਦੇ ਸੀ ਜੋ ਸੱਚ ਤੇ ਪਿੱਛੋਂ ਮਾਰਿਆ ਬ੍ਰਸ਼ਟ ਇੱਕਦਮ ਛਰ ਛਰ ਐਂ ਤਾੜ ਤਾੜ ਗੋਲੀਆਂ ਚੱਲੀਆਂ ਸੰਗਤ ਦੀਆਂ ਵੀ ਇੱਕ ਦੋ ਬੀਬੀਆਂ ਸੀ ਵੀ ਜ਼ਖਮੀ ਹੋ ਗਈਆਂ ਤੇ ਮਹਾਂਪੁਰਖ ਫਿਰ ਉੱਥੇ ਹੀ ਬਸ ਵਾਜੇ ਦੇ ਉੱਤੇ ਡਿੱਗ ਪਏ ਜਾਨ ਨਿਕਲ ਗਈ ਜਦੋਂ ਟੈਲੀਫੋਨ ਕੀਤਾ ਡੇਰੇ ਉਹਨਾਂ ਦੇ ਦੱਸਿਆ ਵੀ ਮਹਾਂਪੁਰਖ ਸਰੀਰ ਛੱਡ ਕੇ ਇੱਦਾਂ ਹੋ ਗਿਆ ਸੁਣਨ ਵਾਲੇ ਨੂੰ ਹਾਰਟ ਅਟੈਕ ਹੋ ਗਿਆ ਸਰੀਰ ਲੈ ਆਂਦਾ ਇੱਕ ਨੇ ਅੰਦਰ ਫਾਹ ਲੈ ਲਿਆ ਤੇ ਇੱਕ ਨੇ ਬਲ ਦੀ ਚੀਖਾ 'ਚ ਛਾਲ ਮਾਰ ਦਿੱਤੀ ਤੇ ਘਰੋਂ ਮਾਤਾ ਜੀ ਸੀ ਉਹਨਾਂ ਦੇ 40 ਦਿਨ ਅੰਦਰੋਂ ਨਿਕਲੇ ਨੀ ਚੌਂਕੜਾ ਮਾਰ ਕੇ ਬੈਠੇ ਰਹੇ ਜਿੱਦਣ 40 ਦਿਨ ਪੂਰੇ ਹੋ ਗਏ ਮਹਾਂਪੁਰਖਾਂ ਦੇ ਨਿਮਿਤ ਜਾਪ ਕਰਕੇ ਅਰਦਾਸ 40ਵੇਂ ਦਿਨ ਉਹਨਾਂ ਨੇ ਵੀ ਸਰੀਰ ਛੱਡ ਦਿੱਤਾ ਉਹਨਾਂ ਮਹਾਂਪੁਰਸ਼ਾਂ ਦਾ ਜੀਵਨ ਕਦੇ ਪੜ੍ਹਿਓ ਇੱਕ ਨਹੀਂ ਕਈ ਨਾਲ ਗਏ ਆਖੋ ਸਤਨਾਮ ਢਿੱਡੋਂ ਜੰਮੇ ਤੇ ਦੂਰ ਖਲੋਤੇ ਰੋਂਦੇ ਰਹਿਣਗੇ ਡੱਕਾ ਤੋੜ ਕੇ ਮੁੜ ਆਉਣਗੇ ਲੈ ਮਿੱਤਰਾ ਤੇਰੀ ਸਾਡੀ ਟੁੱਟ ਗਈ ਘਰਵਾਲੀ ਦੇ ਸੰਬੰਧ ਵਿੱਚ ਸਤਿਗੁਰੂ ਕਹਿੰਦੇ ਨੇ ਘਰ ਕੀ ਨਾਰ ਬਹੁਤ ਹਿੱਤ ਜਾਸਿਓ ਸਦਾ ਸਦਾ ਰਹਿਤ ਸੰਗ ਲਾਗੀ ਜਾ ਵੀ ਹੰਸ ਤਜੀਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਭੱਜ ਜਾਂਦੀ ਹੈ ਕਹਿੰਦੇ ਉਹ ਵੀ ਛੱਡ ਦਿੰਦੀ ਹੈ ਸੂਰਜ ਵਿੱਚੋਂ ਠੰਡ ਨਿਕਲ ਸਕਦੀ ਹੈ ਚੰਦਰਮਾ ਵਿੱਚੋਂ ਅੱਗ ਨਿਕਲ ਸਕਦੀ ਹੈ ਦਰਿਆ ਸੁੱਕ ਸਕਦਾ ਹੈ ਵਾਹਿਗੁਰੂ ਸਮੁੰਦਰ ਸੁੱਕ ਸਕਦਾ ਹੈ ਪਹਾੜਾਂ ਨੂੰ ਖੰਭ ਲੱਗ ਸਕਦੇ ਨੇ ਪਰ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਲਿਖਿਆ ਉਹ ਕਦੇ ਝੂਠ ਨਹੀਂ ਹੋ ਸਕਦਾ ਤੇ ਜੋ ਬਚਨ ਕਰ ਦਿੱਤੇ ਆ ਉਹ ਸੱਤ ਨੇ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇਹ ਸਦਾ ਹੀ ਸੱਚ ਹੈ ਬਾਣੀ ਤੇ ਘਰਵਾਲੀ ਬੀਬੀ ਵੀ ਬੱਚੇ ਪਰਿਵਾਰ ਸਾਖ ਸੰਬੰਧੀ ਬਸ ਦੂਰੋਂ ਦੂਰੋਂ ਖਲੋਤੇ ਹੀ ਡੱਕਾ ਤੋੜ ਦੇਣਗੇ ਲੈ ਟੁੱਟ ਗਈ ਕੱਲਾ ਹੀ ਜਾਣਾ ਪੈਣਾ ਸੰਸਾਰ ਪਿੱਛੋਂ ਜਾਣਾ ਇੱਕ ਦਿਨ ਸਾਰਿਆਂ ਨੇ ਪਰ ਜਦੋਂ ਮਹਾਂਪੁਰਸ਼ ਜਾਂਦੇ ਨੇ ਉਹਨਾਂ ਦੇ ਪਿੱਛੇ ਬੜੇ ਹੁੰਦੇ ਨੇ ਰੂਹ ਸਾਡੀ ਉਹ ਨਾਲ ਹੀ ਚਲੇ ਜਾਂਦੀ ਹੈ ਬਸ ਇੱਕ ਧੜ ਰਹਿ ਜਾਂਦੇ ਨੇ ਪਿਆਰ ਵਾਲਿਆਂ ਦੇ ਤੇ ਜਿਹੜੇ ਪਿਆਰ ਕਰਨ ਵਾਲੇ ਨੇ ਮੈਂ ਬੜੇ ਵੇਖੇ ਨੇ ਕਿੰਨੀਆਂ ਕਿੰਨੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਗਏ ਉਹਨਾਂ ਦੇ ਨਾਲ ਭੱਜੇ ਫਿਰਦੇ ਸੀ ਹੁਣ ਸਰੀਰ ਤੁਰਦੇ ਹੀ ਨਹੀਂ ਉਹਨਾਂ ਦੇ ਨਾਲ ਇੱਕ ਸਪਿਰਿਟ ਸੀ ਬਣਿਆ ਹੋਇਆ ਅੰਦਰ ਦਿਨ ਰਾਤ ਦੌੜਦੇ ਸੀ ਪਿਆਰ ਵਿੱਚ ਸਤਸੰਗਤ ਜੀ ਧਿਆਨ ਦੇਣਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਆਉਂਦੇ ਨੇ ਰਹਿਣ ਵਿਹਾਣੀ ਪਛੋ ਤਾਣੀ ਉੱਠ ਚੱਲੀ ਗਈ ਨਿਰਾਸ਼ ਜ਼ਿੰਦਗੀ ਰੂਪੀ ਰਹਿਣ ਬਤੀਤ ਕਰਕੇ ਪਛਤਾਉਂਦੀ ਹੋਈ ਉਹ ਜੀਵ ਰੂਪ ਇਸਤਰੀ ਉਹ ਮਨੁੱਖ ਜਿਹਨੇ ਰੱਬ ਨੂੰ ਵਸਾਰਿਆ ਹੋਇਆ ਸੀ ਜਗ ਜੀਵਨ ਪੁਰਖ ਉਹਨੂੰ ਵਸਾਰ ਦਿੱਤਾ ਤੇ ਪਛਤਾਉਂਦਾ ਹੋਇਆ ਫਿਰ ਸੰਸਾਰ ਵਿੱਚੋਂ ਉੱਠ ਜਾਂਦਾ ਚੱਲ ਜਾਂਦਾ ਤੁਰ ਪੈਂਦਾ ਜਗ ਜੀਵਨ ਪੁਰਖ ਵਸਾਰ ਕੇ ਉੱਠ ਸਤਸੰਗ ਜੀ ਰਹਿਣ ਵਿਹਾਣੀ ਪਛਤਾਣੀ ਉੱਠ ਚੱਲੀ ਗਈ ਨਿਰਾਸ਼ ਫਿਰ ਕੌਣ ਨੇ ਜਿਹੜੇ ਹੱਸਦੇ ਜਾਂਦੇ ਨੇ ਜਿਨ ਕੋ ਸਾਧੂ ਭੇਟੀਐ ਸੋ ਦਰਗਹਿ ਹੋਏ ਖਿਲਾਸ ਉਹਨਾਂ ਦੀ ਬੰਦ ਖਲਾਸੀ ਹੋ ਜਾਂਦੀ ਹੈ ਕਿਹਨਾਂ ਦੀ ਜਿਹਨਾਂ ਨੂੰ ਕੋਈ ਸਾਧੂ ਮਿਲ ਪਵੇ ਆਖੋ
ਸਤਨਾਮ
ਇੱਥੇ ਹੁਣ ਧਿਆਨ ਦਿਆ ਜੇ ਇੱਕ ਪੰਗਤੀ ਵਿੱਚ ਆਖਿਆ ਹੈ ਕਿ ਜਗ ਜੀਵਨ ਪੁਰਖ ਵਸਾਰ ਕੇ ਮਾਨਸ ਸੰਧੀ ਆਸ ਵੀ ਅਕਾਲ ਪੁਰਖ ਨੂੰ ਵਸਾਰ ਕੇ ਤੇ ਬੰਦੇ ਤੇ ਆਸ ਜਿਹੜੇ ਰੱਖਦੇ ਨੇ ਉਹਨਾਂ ਨੂੰ ਖੁਆਰ ਹੋਣਾ ਪੈਂਦਾ ਰੋਣਾ ਪੈਂਦਾ ਪਛਤਾਉਣਾ ਪੈਂਦਾ ਹੈ ਤੇ ਅਗਲੀ ਪੰਗਤੀਆਂ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਖਲਾਸੀ ਮਿਲੇਗੀ ਹੀ ਉਹਨਾਂ ਨੂੰ ਜਿਹਨਾਂ ਨੂੰ ਕਿਸੇ ਸਾਧੂ ਦਾ ਸੰਗ ਹੋ ਗਿਆ ਫਿਰ ਇੱਥੋਂ ਇਹ ਗੱਲ ਸਪਸ਼ਟ ਹੁੰਦੀ ਹੈ ਕਿ ਉਹ ਇੱਕ ਆਮ ਮਨੁੱਖ ਨਹੀਂ ਹੁੰਦੇ ਦੂਜੇ ਭਾਏ ਖੁਆਰ ਦੂਜਿਆਂ ਦੇ ਪਿੱਛੇ ਲੱਗ ਕੇ ਖੁਆਰ ਹੋਣਾ ਪੈਂਦਾ, ਇੱਕ ਮਨੁੱਖ ਦੇ ਪਿੱਛੇ ਲੱਗ ਕੇ ਖੁਆਰ ਹੋਣਾ ਪੈਂਦਾ, ਪਰ ਸਾਧੂ ਕਿਸੇ ਕਮਾਈ ਦਾ ਨਾਮ ਹੈ, ਸਾਧੂ ਕਿਸੇ ਸਰੀਰ ਦਾ ਨਾਮ ਨਹੀਂ। ਮਹਾਂਪੁਰਖ ਸੰਤ ਕਿਸੇ ਗੁਰਸਿੱਖ ਕਿਸੇ ਕਮਾਈ ਦਾ ਨਾਮ ਹੈ, ਗੁਰਮੁਖ ਕਿਸੇ ਕਮਾਈ ਦਾ ਨਾਮ ਹੈ। ਤੇ ਇਸ ਕਰਕੇ ਸਰੀਰ ਹੈ ਨਾ ਜਿਹੜਾ, ਇਹਦੇ ਤੋਂ ਗਿਆਨ ਹੋਣਾ, ਸਾਨੂੰ ਗਿਆਨ ਸਾਨੂੰ ਸਰੀਰ ਦੇ ਜ਼ਰੀਏ ਹੋਣਾ ਹੈ, ਪਰ ਗਿਆਨ ਸਾਨੂੰ ਕਰਾਉਣਾ ਸ਼ਬਦ ਨਹੀਂ ਹੈ। ਸ਼ਬਦ ਸਾਡਾ ਗੁਰੂ ਹੈ, ਪਰ ਉਹਨਾਂ ਦੀ ਸੰਗਤ ਅਸੀਂ ਕਰਨੀ ਹੈ ਜਿਹੜੇ ਸ਼ਬਦ ਦੀ ਕਮਾਈ ਕਰਦੇ ਨੇ, ਜਿਨ੍ਹਾਂ ਨੇ ਸਾਧਿਆ ਆਪਣੇ ਆਪ ਨੂੰ, ਤੇ ਜਿਨ੍ਹਾਂ ਨੂੰ ਕਹਿੰਦੇ ਸ਼ਬਦ ਦੀ ਕਮਾਈ ਕਰਨ ਵਾਲੇ ਦੇਹ ਮਿਲ ਗਈ, ਉਹ ਸਾਧੂ। ਉਹਨੇ ਫਿਰ ਆਪਣੇ ਨਾਲ ਨਹੀਂ ਜੋੜਨਾ, ਆਪਣੇ ਆਪ ਨੂੰ ਨਹੀਂ ਉਹਨੇ ਉੱਚਾ ਕਰਨਾ, ਉਹ ਹਮੇਸ਼ਾ ਸ਼ਬਦ ਦੇ ਨਾਲ ਜੋੜੇਗਾ। ਤੇ ਜਿਨ੍ਹਾਂ ਨੂੰ ਫਿਰ ਰੱਬ ਦੇ ਪਿਆਰੇ ਮਿਲ ਗਏ, ਜਿਨ ਕਹੋ ਸਾਧੂ ਭੇਟੀਏ, ਜਿਨ੍ਹਾਂ ਨੂੰ ਰੱਬ ਦੇ ਪਿਆਰੇ ਸਾਧੂ ਗੁਰਮੁਖ ਮਿਲ ਗਏ, ਸੋ ਦਰਗ ਹੈ ਹੋਏ ਖਲਾਸ, ਉਹਨਾਂ ਦੀ ਬੰਦ ਖਲਾਸੀ ਹੋ ਜਾਏਗੀ, ਉਹਨਾਂ ਨੂੰ ਜਮਾਂ ਦੀਆਂ ਮਾਰਾਂ ਝੱਲਣੀਆਂ ਨਹੀਂ ਪੈਣਗੀਆਂ। ਫਿਰ ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਗੁਰਮੁਖੋ ਅਰਦਾਸ ਕਰਿਆ ਕਰੋ ਰੋਜ਼, ਐ ਅਕਾਲ ਪੁਰਖ ਆਪਣੀ ਕਿਰਪਾ ਕਰ, ਬਖਸ਼ਿਸ਼ ਕਰ, ਤੇਰੇ ਦਰਸ਼ਨਾਂ ਦੀ ਮੈਨੂੰ ਪਿਆਸ ਲੱਗ ਜਾਏ। ਸਾਨੂੰ ਪਾਣੀ ਦੀ ਪਿਆਸ ਲੱਗਦੀ ਹੈ, ਅੰਦਰ ਭੁੱਖ ਲੱਗਦੀ ਹੈ, ਵਿਕਾਰਾਂ ਦੀ ਵਾਸ਼ਨਾਵਾਂ ਜਾਗਦੀਆਂ ਨੇ, ਪ੍ਰਸ਼ਾਦੇ ਦੀ ਭੁੱਖ ਲੱਗਦੀ ਹੈ। ਤੇ ਗੁਰਮੁਖੋ ਦਰਸ਼ਨਾਂ ਦੀ ਭੁੱਖ ਪਿਆਸ ਸਾਨੂੰ ਅਜੇ ਨਹੀਂ ਲੱਗੀ, ਤੇਰੇ ਦਰਸ਼ਨਾਂ ਦੀ ਮੇਰੇ ਅੰਦਰ ਪਿਆਸ ਲੱਗ ਜਾਏ। ਕਲਸੀ ਦਾ ਕਲਸੀ ਦੇਹਰਾਦੂਨ ਦੇ ਇਲਾਕੇ ਚ ਪਹਾੜਾਂ ਵਿੱਚ ਵਸਿਆ ਇੱਕ ਪਿੰਡ ਏ, ਉੱਥੋਂ ਦੇ ਰਹਿਣ ਵਾਲਾ ਇੱਕ ਰਿਖੀ ਸੀ, ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬੜਾ ਯਾਦ ਕਰਦਾ ਸੀ। ਜ਼ਰਾ ਕੁ ਧਿਆਨ ਲਿਆ ਜੇ, ਮੈਂ ਛੋਟਾ ਜਿਹਾ ਪ੍ਰਮਾਣ ਦੇਣਾ। ਪੰਜ ਪਿਆਰੇ ਜਦੋਂ ਸਟੇਜ ਤੇ ਆ ਗਏ, ਨਾਲ ਦੀ ਨਾਲ ਸਮਾਪਤੀ ਕਰ ਦੇਣੀ ਆ, ਦਸਾਂ ਪੰਦਰਾਂ ਮਿੰਟਾਂ ਦੀ ਖੇਡ ਏ ਇਹ, ਰੌਣਕ ਦੋ ਘੜੀਆਂ ਸੰਗਤ, ਇਹ ਥੋੜੇ ਸਮੇਂ ਦੀ ਰੌਣਕ ਏ, ਜਾਣਾ ਵਿਛੜ ਸੰਗਤ ਜੀ ਮੇਲਾ, ਇਹ ਮੇਲਾ ਫਿਰ ਵਿਛੜ ਜਾਣਾ ਹੈ। ਅੱਜ ਦਾ ਦਿਨ, ਅੱਜ ਦੀ ਰਾਤ ਮੈਂ ਇੱਥੇ ਹਾਂ, ਰਾਤ ਲੰਘ ਜਾਣੀ ਹੈ, ਸਵੇਰੇ ਕੱਲ੍ਹ ਨੂੰ ਫਿਰ ਬਾਹਰ ਚਲੇ ਜਾਣਾ ਹੈ, ਬਸ ਆਹੀ ਥੋੜ੍ਹਾ ਜਿਹਾ ਸਮਾਂ ਹੈ। ਪਿਆਰ ਵਿੱਚ ਧਿਆਨ ਦਿਓ, ਕਾਲਸੀ ਇੱਕ ਪਿੰਡ ਏ, ਉੱਥੋਂ ਦਾ ਰਿਸ਼ੀ ਸੀ, ਬ੍ਰਹਿਮਣ ਸੀ ਕੋਈ, ਉਹ ਬੜੇ ਟੇਵੇ ਲਾਉਂਦਾ ਸੀ। ਉਹਨੂੰ ਟੇਵੇ ਲਾਉਂਦਿਆਂ ਲਾਉਂਦਿਆਂ ਇੱਕ ਗਿਆਨ ਹੋਇਆ ਕਿ ਦੁਨੀਆਂ ਵਿੱਚ ਰੱਬ ਨੇ ਆਪ ਪ੍ਰਗਟ ਹੋਣਾ, ਪ੍ਰਗਟ ਹੋਣਾ, ਨਿਸ਼ਾਨੀਆਂ ਦਾ ਪਤਾ ਲੱਗ ਗਿਆ ਵੀ ਰੱਬ ਆਉਣਾ ਦੁਨੀਆਂ 'ਚ। ਉਹਨੇ ਬੰਦਗੀ ਸ਼ੁਰੂ ਕਰ ਦਿੱਤੀ ਵੀ ਜੇ ਰੱਬ ਆਉਣਾ ਤੇ ਮੈਨੂੰ ਦਰਸ਼ਨ ਹੋਣੇ ਚਾਹੀਦੇ। ਲੱਗ ਪਿਆ ਬੰਦਗੀ ਕਰਨ, ਸਿਮਰਨ ਕਰਦਾ, ਬੜਾ ਜਪ ਤਪ ਕਰਦਾ। ਲੋਕ ਉਹਦੇ ਕੋਲ ਬੜੇ ਆਉਂਦੇ ਨੇ ਆਪਣੀਆਂ ਆਪਣੀਆਂ ਭਾਵਨਾਵਾਂ ਲੈ ਕੇ। ਨਾਹਨ ਦਾ ਰਾਜਾ ਆਇਆ, ਮੱਥਾ ਟੇਕਿਆ, ਆ ਕੇ ਆਂਦਾ ਰਿਸ਼ੀ ਜੀ ਮੇਰੀ ਇੱਕ ਬੇਨਤੀ ਹੈ। ਭਾਈ ਸਾਹਿਬ ਵੀਰ ਸਿੰਘ ਜੀ ਨੇ ਆਪਣੀ ਰਚਨਾ ਅੰਦਰ ਇਹ ਕਥਾ ਲਿਖੀ ਹੈ। ਉਹਨੇ ਆ ਕੇ ਫਰਿਆਦ ਕੀਤੀ, ਅਰਜ ਕੀਤੀ, ਕਹਿੰਦਾ ਰਿਖੀ ਜੀ ਮੈਨੂੰ ਗੁਰੂ ਮੈਨੂੰ ਮੇਰੇ ਤੇ ਕਿਰਪਾ ਕਰੋ ਵੀ ਮੇਰੀ ਹਰ ਪਾਸੇ ਜਿੱਤ ਹੋਵੇ, ਮੇਰੀ ਫਤਿਹ ਹੋਵੇ, ਮੇਰੀ ਚੜ੍ਹਦੀ ਕਲਾ ਹੋਵੇ, ਦੱਸੋ ਕੋਈ ਤਰੀਕਾ। ਉਹ ਰਿਸ਼ੀ ਕਹਿਣ ਲੱਗਾ ਰਾਜਿਆ ਤੇਰਾ ਭਲਾ ਹੋਏਗਾ, ਤੇਰੀ ਚੜ੍ਹਦੀ ਕਲਾ ਹੋਏਗੀ, ਤੇਰੀ ਜੈ ਜੈਕਾਰ ਹੋਏਗੀ, ਪਰ ਤੈਨੂੰ ਇੱਕ ਅਵਤਾਰ ਦੇ ਦਰਸ਼ਨ ਹੋਣਗੇ ਪੂਰਨ ਗੁਰੂ ਦੇ। ਜੱਗ ਵਿੱਚ ਰੱਬ ਆਪ ਆਇਆ ਹੋਇਆ ਹੈ ਤੇ ਤੂੰ ਉਹਦੀ ਭਾਲ ਕਰ। ਪੰਜ ਨਿਸ਼ਾਨੀਆਂ ਦੱਸੀਆਂ ਪੂਰਨ ਅਵਤਾਰ ਦੀਆਂ, ਛੇ ਤਰ੍ਹਾਂ ਦੇ ਅਵਤਾਰ ਮੰਨੇ ਨੇ, ਅੰਸਾ ਅਵੰਸਾ, ਪਹਿਲਾਂ ਨਿੱਤ ਨਿਮਿਤ, ਅੰਸਾ ਅਵੰਸਾ, ਪੂਰਨ ਪੂਰਨਤਵ ਜਾਂ ਤਮ ਪੂਰਨ ਵੀ ਕਹਿ ਦਿੰਦੇ। ਛੇ ਤਰ੍ਹਾਂ ਦੇ ਅਵਤਾਰ ਨੇ, ਨਿਸ਼ਾਨੀਆਂ ਦੱਸੀਆਂ ਕਿ ਰੱਬ ਆਪ ਦੁਨੀਆਂ ਵਿੱਚ ਆਉਣਾ, ਦਰਸ਼ਨ ਕਰੀ, ਪੰਜੇ ਨਿਸ਼ਾਨੀਆਂ। ਸਤਿਵਚਨ, ਨਾਹਨ ਦਾ ਰਾਜਾ ਲੱਭਦਾ ਰਿਹਾ ਲੱਭਦਾ ਰਿਹਾ, ਪਤਾ ਲੱਗਾ ਆਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ। ਜਦੋਂ ਇਹ ਨਾਹਨ ਦੇ ਰਾਜੇ ਨੇ ਆਪਣੀਆਂ ਰਾਣੀਆਂ ਸਮੇਤ ਜਾ ਕੇ ਗੁਰੂ ਗੋਬਿੰਦ ਸਿੰਘ ਮਰ ਦੇ ਦੀਦਾਰ ਕੀਤੇ ਲੱਭ ਲਿਆ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਸੀਸ ਧਰਿਆ ਰਾਜਾ ਤੇ ਹੋ ਗਿਆ ਨਿਹਾਲ ਧਿਆਨ ਦੇਣਾ ਉਹ ਰਿਸ਼ੀ ਨੇ ਆਖਿਆ ਸੀ ਰਾਜਿਆ ਮੈਂ ਤੈਨੂੰ ਨਿਸ਼ਾਨੀਆਂ ਦੱਸੀਆਂ ਨੇ ਤੇ ਮੇਰਾ ਸਰੀਰ ਬੁੱਢਾ ਹੋ ਗਿਆ ਜਦੋਂ ਕਦੇ ਤੈਨੂੰ ਇਹ ਪੂਰਨ ਅਵਤਾਰ ਮਿਲ ਗਿਆ ਤੇ ਮੇਰੇ ਤੇ ਤਰਸ ਕਰੀ ਮੈਂ ਤੇ ਉਹਨੂੰ ਲੱਭ ਨਹੀਂ ਸਕਣਾ ਪਰ ਤੂੰ ਮੇਰੇ ਕੋਲ ਵੀ ਲੈ ਆਵੀਂ ਮੈਂ ਵੀ ਦਰਸ਼ਨ ਕਰ ਲਾਂਗਾ ਮੇਰਾ ਵੀ ਪਾਰ ਉਤਾਰਾ ਹੋ ਜਾਏਗਾ ਤੈਨੂੰ ਮੈਂ ਜੁਗਤੀ ਦੱਸਣਾ ਪਰ ਤੂੰ ਮੇਰੇ ਤੇ ਤਰਸ ਕਰਕੇ ਇੱਕ ਵਾਰੀ ਮੈਨੂੰ ਉਸ ਬਲੀ ਅਵਤਾਰ ਦੇ ਦਰਸ਼ਨ ਕਰਾ ਦੇ ਉਹ ਰਿਸ਼ੀ ਨੇ ਆਖਿਆ ਰਾਜਾ ਕਹਿੰਦਾ ਸਤ ਬਚਨ ਤੁਹਾਡੀ ਕਿਰਪਾ ਨਾਲ ਧਿਆਨ ਦਿਓ ਗੁਰਮੁਖੋ ਤੁਹਾਡੀ ਕਿਰਪਾ ਨਾਲ ਸਾਨੂੰ ਉਹ ਪਿਆਰੇ ਉਹ ਧਿਆਨ ਦਿਓ ਡੱਡੂ ਹੈ ਸੱਪ ਤੇ ਨਹੀਂ ਨਾ ਸ਼ਾਬਾਸ਼ ਇੱਕ ਜਣਾ ਫੜ ਲਓ ਬਾਹਰ ਸੁੱਟ ਦਿਓ ਇਕਾਗਰਤਾ ਬਣਾ ਕੇ ਰੱਖੋ ਧਿਆਨ ਦਿਓ ਗੁਰਮੁਖੋ ਇਹ ਜੀਵ ਵੀ ਜਿਹੜੇ ਨੇ ਨਾ ਜਿਹਨਾਂ ਦੀ ਸੰਗਤ ਤੇ ਨਜ਼ਰ ਪੈ ਜਾਏ ਸੰਗਤ ਦੀ ਜਿਹਨਾਂ ਜੀਵਾਂ ਤੇ ਵੇਖੋ ਕਿੰਨੀ ਸੰਗਤ ਹੈ ਮਾਤ ਲੋਕ ਦਾ ਸੱਚਖੰਡ ਹੈ ਸਾਰਿਆਂ ਦਾ ਵੇਖੋ ਧਿਆਨ ਇਹਨੇ ਆਪਣੇ ਵੱਲ ਖਿੱਚ ਲਿਆ ਇਹਦੇ ਕਰਮ ਜਾਗੇ ਹੋਣਗੇ ਇਹਦਾ ਭਲਾ ਹੀ ਹੋਣਾ ਹੋਏਗਾ ਸੰਗਤ ਦੇ ਜ਼ਰੀਏ ਸਾਰੀ ਸੰਗਤ ਦਾ ਧਿਆਨ ਇਹਦੇ ਵੱਲ ਗਿਆ ਸਤਸੰਗ ਜਰਾ ਧਿਆਨ ਦਿਓ ਉਹ ਕਾਲਸੀ ਦਾ ਰਿਸ਼ੀ ਕਹਿੰਦਾ ਇਹ ਰਾਜੇ ਆ ਜਦੋਂ ਕਦੇ ਤੈਨੂੰ ਗੁਰੂ ਗੋਬਿੰਦ ਸਿੰਘ ਮਿਲ ਪਏ ਨਾ ਤੈਨੂੰ ਪੂਰਨ ਅਵਤਾਰ ਦੇ ਦਰਸ਼ਨ ਹੋ ਗਏ ਉਹਦੇ ਦਰਸ਼ਨ ਤੂੰ ਮੈਨੂੰ ਵੀ ਕਰਾਈ ਤੇ ਕਹਿੰਦੇ ਠੀਕ ਹੈ ਜੀ ਚਲੋ ਏਦਾਂ ਰਾਜੇ ਨੇ ਵਾਅਦਾ ਤੇ ਕੀਤਾ ਜਦੋਂ ਗੁਰੂ ਗੋਬਿੰਦ ਸਿੰਘ ਦੇ ਦੀਦਾਰ ਰਾਜੇ ਨੂੰ ਹੋ ਗਏ ਤੇ ਰਾਜੇ ਨੂੰ ਚੇਤਾ ਹੀ ਭੁੱਲ ਗਿਆ ਵੀ ਮੈਂ ਗੁਰੂ ਗੋਬਿੰਦ ਸਿੰਘ ਨੂੰ ਉਹ ਫਕੀਰ ਨੂੰ ਮਿਲਾਉਣਾ ਲੈ ਕੇ ਚੱਲਾਂ ਕਦੇ ਚੇਤਾ ਭੁੱਲ ਗਿਆ ਰਾਹ ਦੱਸਣ ਵਾਲਾ ਵਿਚੋਲਾ ਚੇਤਾ ਹੀ ਭੁਲਾ ਦਿੱਤਾ ਉਹਦਾ ਵੀ ਉਹਨੇ ਤੇ ਇਸ ਰਾਹ ਤੋਰਿਆ ਸੀ ਉਹਨੇ ਆਖਿਆ ਸੀ ਜੇ ਤੈਨੂੰ ਦਰਸ਼ਨ ਹੋਣਗੇ ਮੈਨੂੰ ਜ਼ਰੂਰ ਦਰਸ਼ਨ ਕਰਾਈ ਚੇਤਾ ਭੁੱਲ ਗਿਆ ਪਰ ਉਹ ਫਕੀਰ ਦੀ ਤਾਰ ਹਰ ਸਮੇਂ ਖੜਕਦੀ ਰਹਿੰਦੀ ਹੈ ਹਰ ਸਮੇਂ ਅਰਦਾਸਾਂ ਕਰਦਾ ਰਹਿੰਦਾ ਹੈ ਕਿ ਸੱਚੇ ਪਾਤਸ਼ਾਹ ਕਦੇ ਮਿਹਰ ਕਰੋ ਕਿਹੜੇ ਰੂਪ ਚ ਆਏ ਹੋ ਮੈਨੂੰ ਸਰੀਰ ਕਰਕੇ ਦਰਸ਼ਨ ਦੇ ਜਾਓ ਉਹ ਰਿਸ਼ੀ ਰੋਜ਼ ਅਰਦਾਸਾਂ ਕਰਦਾ ਹੈ ਬੇਨਤੀਆਂ ਕਰਦਾ ਰਹਿੰਦਾ ਫਰੀਦਾ ਚਿੰਤ ਖਟੋਲਾ ਵਾਣ ਦੁੱਖ ਬਿਰਹਿ ਵਿਛਾਵਣ ਲੇਫ ਇਹੋ ਹਮਾਰਾ ਜੀਵਣਾ ਇਹੋ ਹਮਾਰਾ
ਦੇ ਦਿਓ ਦਰਸ਼ਨ
ਅਰਦਾਸਾਂ ਕਰਦਾ ਉਹ ਰਿਸ਼ੀ ਬੈਠਾ ਕਿ ਸੱਚੇ ਪਾਤਸ਼ਾਹ ਕਦੇ ਗਰੀਬ ਤੇ ਕਿਰਪਾ ਕਰੋ, ਮੈਨੂੰ ਆ ਕੇ ਦਰਸ਼ਨ ਦਿਓ। ਰਾਜਾ ਭੁੱਲ ਗਿਆ, ਰਾਜੇ ਨੇ ਚੇਤਾ ਭੁਲਾ ਦਿੱਤਾ, ਨਾਹਨ ਦਾ ਰਾਜਾ। ਪੰਜ ਪਿਆਰਿਆਂ ਨੇ ਸਟੇਜ ਤੇ ਹੀ ਆਉਣਾ ਹੈ। ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ, ਖੜੇ ਨਾ ਹੋਇਓ, ਆਪੋ ਆਪਣੀ ਜਗ੍ਹਾ ਤੇ ਬਹਿ ਕੇ ਹੀ ਪੰਜ ਪਿਆਰਿਆਂ ਦੇ ਦਰਸ਼ਨ ਕਰੋ। ਸਾਰੀਆਂ ਸੰਗਤਾਂ ਨੂੰ ਪਤਾ ਹੈ ਕਿ ਪੰਜ ਪਿਆਰਿਆਂ ਦਾ ਸਤਿਕਾਰ ਆਪਾਂ ਕਿੱਦਾਂ ਕਰਨੇ ਆ। ਰਾਹ ਨਾ ਮੱਲਿਓ, ਜੇ ਜਿੱਥੇ ਜਿੱਥੇ ਬੈਠੇ ਹੋ ਆਪੋ ਆਪਣੀ ਜਗ੍ਹਾ ਤੇ ਬੈਠੇ ਰਹੋ, ਚੌਂਕੜਾ ਮਾਰ ਕੇ ਹਿਲਾਇਆ ਨਾ ਕਰੋ। ਜਦੋਂ ਇੱਕ ਵਾਰੀ ਚੌਂਕੜਾ ਮਾਰ ਕੇ ਬਹਿ ਜਾਓਗੇ, ਲੱਤਾਂ ਸੁੰਨ ਹੋ ਜਾਂਦੀਆਂ ਨੇ ਅੱਧੇ ਘੰਟੇ ਬਾਅਦ, ਫਿਰ ਭਾਵੇਂ ਤੁਸੀਂ 3 ਘੰਟੇ ਬੈਠੇ ਰਹੋ ਬਹਿ ਸਕਦੇ ਆ। ਜਦੋਂ ਆਪਾਂ ਬੈਠੇ ਬੈਠੇ ਇੱਕ ਵਾਰੀ ਇੱਕ ਅੱਧੀ ਲੱਤ ਹਿਲਾ ਲਈ, ਫਿਰ ਨਾ ਬਹਿ ਗਏ ਸਾਰੇ ਦੀਵਾਨ 'ਚ ਟਿਕ ਕੇ, ਫਿਰ ਲੱਤਾਂ ਦਰਦ ਹੋਣੀਆਂ ਸ਼ੁਰੂ ਹੋ ਜਾਂਦੀਆਂ। ਇੱਕ ਵਾਰੀ ਜਿੱਥੇ ਚੌਂਕੜਾ ਮਾਰ ਲਓ, ਬਸ ਇੱਦਾਂ ਹੀ ਬੈਠੇ ਰਿਹਾ ਕਰੋ। ਪੰਜ ਪਿਆਰੇ ਆ ਰਹੇ ਨੇ ਜੀ, ਆਇਆਂ ਨੂੰ ਕਹੀਏ ਸਾਰੇ, ਧੰਨ ਗੁਰੂ ਅਰਜਨ ਦੇਵ ਮਹਾਰਾਜ ਦਾ 400 ਸਾਲਾ ਸ਼ਹੀਦੀ ਪੁਰਬ, ਇਸੇ ਸੰਬੰਧ ਵਿੱਚ ਅੰਮ੍ਰਿਤ ਸੰਚਾਰ ਹੋਏ ਨੇ, ਹੋ ਰਹੇ ਨੇ। ਮਹਾਰਾਜ ਦੀ ਕਿਰਪਾ ਨਾਲ, ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਨਾਲ ਗੂੰਜਾਂ ਪੈ ਰਹੀਆਂ ਨੇ। ਇਸੇ ਤਰ੍ਹਾਂ ਮਹਾਰਾਜ ਮਿਹਰ ਕਰਨ ਘਰ ਘਰ, ਇਹ ਨਾਮ ਦੀਆਂ, ਅੰਮ੍ਰਿਤ ਦੀਆਂ, ਬਾਣੀ ਦੀਆਂ, ਬਾਣੇ ਦੀਆਂ ਗੂੰਜਾਂ ਪੈਣ। ਇਹੀ ਅਰਦਾਸ ਸੰਤ ਮਹਾਰਾਜ ਸੰਤ ਬਾਬਾ ਕਰਮ ਸਿੰਘ ਜੀ ਸਾਰਾ ਜੀਵਨ ਇਹੀ ਕਹਿੰਦੇ ਰਹੇ, ਪੰਥ ਦੀ ਸੇਵਾ, ਸੰਗਤ ਦੀ ਸੇਵਾ, ਗੁਰਮਤਿ ਪ੍ਰਚਾਰ ਤੇ ਅੰਮ੍ਰਿਤ ਸੰਚਾਰ, ਔਰ ਉਹਨਾਂ ਦੀਆਂ ਫੁਲਵਾੜੀਆਂ, ਉਹਨਾਂ ਦੇ ਇਹ ਸੋਚ, ਉਹਨਾਂ ਦੀ ਉਹਨਾਂ ਦੀਆਂ ਚਲਾਈਆਂ ਹੋਈਆਂ ਲਹਿਰਾਂ ਤੇ ਲੜੀਆਂ ਉਸੇ ਤਰ੍ਹਾਂ ਚੱਲ ਰਹੀਆਂ ਨੇ। ਤੇ ਆਓ ਪਿਆਰ ਵਿੱਚ ਸਾਰੇ ਅਮਰ ਸ਼ਕਨ ਵਾਲਿਆਂ ਨੂੰ ਅੱਗੇ ਬਹਿਣ ਦੇਣਾ, ਬਾਕੀ ਸੰਗਤ ਪਿਆਰ ਨਾਲ ਜਿੱਥੇ ਬੈਠੇ ਹੋ ਉਸੇ ਤਰ੍ਹਾਂ ਬੈਠੇ ਰਹੋ। ਐ ਪੰਥ ਖਾਲਸਾ ਜੀ, ਚੜ੍ਹਦੀ ਕਲਾ ਰਹੇ ਨਿਤ ਤੇਰੀ, ਪੰਥ ਖਾਲਸਾ ਜੀ, ਚੜ੍ਹਦੀ ਕਲਾ ਰਹੇ ਨਿਤ ਤੇਰੀ। ਸੰਗਤ ਨੂੰ ਬੇਨਤੀ ਹੈ, ਬੈਠੋ ਸਾਰੇ। ਜਿੱਥੇ ਅੰਮ੍ਰਿਤ ਸੰਚਾਰ ਦੀਆਂ ਲਹਿਰਾਂ ਲੜੀਆਂ ਚੱਲ ਰਹੀਆਂ ਨੇ, ਇੱਕ ਮਹੀਨੇ 8,000 ਦੇ ਲਗਭਗ ਪ੍ਰਾਣੀ ਗੁਰੂ ਕੇ ਜਹਾਜ਼ੇ ਚੜ੍ਹੇ, ਉੱਥੇ ਅੱਜ ਨਵੇਂ ਸਿਰਿਓਂ ਫਿਰ ਸ਼ੁਰੂ ਹੋ ਗਈ। ਮਹਾਰਾਜ ਦੀ ਮਿਹਰ ਨਾਲ 742 ਪ੍ਰਾਣੀ ਗੁਰੂ ਕੇ ਜਹਾਜ਼ੇ ਚੜ੍ਹੇ। जिन्हां जिन्हां नूं अमर संचार की खुशी है, जिवें अगे बाहां खड़ियां कर दे उस तरह ही।
हां जी बोले सोनिहाल,
देना सतसंग जी 742 पुरानी खुशी का प्रगटावा जयकारिया नाल आप सर्व संगतां ने बाहां खड़ियां करके इजहार किया है। सो संगते इस तरह चढ़दी कला च रहो, जिन्हां ने अज अमर छकिया कायम रहना है। अब असाही रौनक ही चढ़ती कला सरकारां तो वेखी ना गई, सदा ही सिखां ते जुल्म ढाए गए ने, आ गल नहीं बर्दाश्त हुंदी। चंदू भी यही चाहुंदा सी भी ये रोक लग जाए, ते जहांगीर कहिंदा सी सिखां दी आ जिहड़ी आवाज ये बंद करनी है, पर गुरु अर्जन देव महाराज कहिंदे ने मैं तत्ती तवी ते बह चलिया ते सदा वास्ते अपने खालसे वास्ते पूरने पा चलिया कि खालसा जी दुख झल के भी अपनी आवाज नूं बुलंद रखना, चढ़दी कला च रहना।
सत श्री अकाल
उदों दा नारा कोई होर सी, ये नारे हमेशा ही शब्द बदल गए, अर्थ सब दा इको ही सी। बस हुण इह जयकारे चढ़दी कला दा प्रतीक ने, ते जदों जदों भी गुरु घरां ते बेअदबियां सिख पंथ दे उत्ते फौजां चढ़ चढ़ के आईयां ने, इह बस यही इन्हां दीयां कोशिशां रहियां ने कि इह सिखां दी इस आवाज़ नूं बुलंद आवाज़ नूं बंद कर दिता जाए। पर सच्चे पातशाह की मेहर ऐसी है, बाबे नानक ने यह ऐसा बूटा लाया, यह ऐसी धुरों बख्शिशां, ये सतसंग जी ऐसा काल पुरख का बख्शीशे तख्त है कि जड़ा हमेशा ही चढ़ती कला विच रहा, चढ़ती कला विच है ते चढ़ती कला विच रहेगा।
सत श्री अकाल।
धन गुरु अर्जन देव महाराज साहब सच्चे पातशाह का शहीदी दिहाड़ा थां पर थां मनाया जा रहा, ते सच्चे पातशाह वेंदे ने अज अपनी उम्मत वास्ते जे पूरने पाए सी भाणा मन्यो गुरसिखो चढ़दी कला विच रहो, धर्म ना छड्यो, तवियां ते बहना भी पै जाए। ते अज सतगुर दी ये फुलवाड़ी बाग सारे महकते फुल, ते महाराज ने अपने खून पा के अपने लालां दा इस फुलवाड़ी नूं सिंजिया, ते तां अज आ फुल तुहाडे आ ਸੀਸ ਤੇ ਤੁਹਾਡੇ ਸਿਰਾਂ ਦੇ ਉੱਤੇ ਕੇਸਰੀ ਚਿੱਟੀਆਂ ਨੀਲੀਆਂ ਦਸਤਾਰਾਂ ਚੁੰਨੀਆਂ ਨਜ਼ਰ ਆ ਰਹੀਆਂ ਨੇ, ਇਹ ਸਭ ਸਤਿਗੁਰਾਂ ਦੀਆਂ ਰਹਿਮਤਾਂ ਹੀ ਨੇ, ਸਤਿਗੁਰ ਦੀ ਕਿਰਪਾ ਹੈ। ਇਹ ਉਸ ਫੁਲਵਾੜੀ ਨੂੰ ਫੁੱਲ ਲੱਗੇ ਨੇ ਅੱਜ ਜੋ ਅੰਮ੍ਰਿਤ ਸੰਚਾਰ ਹੋ ਰਹੇ ਨੇ ਤੇ ਮਰ ਦੀ ਮਿਹਰ ਨਾਲ ਚੜ੍ਹਦੀ ਕਲਾ ਹੋ ਰਹੀ ਹੈ। ਤੇ ਸਤਿਸੰਗ ਜੀ ਜਰਾ ਕੁ ਧਿਆਨ ਦੇਣਾ, ਕਾਲਸੀ ਦਾ ਰਿਸ਼ੀ ਕਹਿੰਦਾ ਸੀ ਰਾਜੇ ਆ ਮੈਨੂੰ ਮਿਲਾ ਦੀ ਜੇ ਤੈਨੂੰ ਪੂਰਾ ਮਿਲ ਗਿਆ। ਨਾਹਨ ਦੇ ਰਾਜੇ ਨੂੰ ਤੇ ਪੂਰੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਹੋ ਗਏ, ਪਰ ਇਹਨੂੰ ਚੇਤਾ ਹੀ ਭੁੱਲ ਗਿਆ ਕਿ ਮੈਂ ਮਹਾਰਾਜ ਕੋਲੋਂ ਨੂੰ ਲੈ ਕੇ ਵੀ ਜਾਣਾ। ਪਰ ਹੁਣ ਉਹ ਯਾਦ ਕਰਦਾ ਰਾਜਾ ਭੁੱਲ ਗਿਆ ਵਿਚਾਲਾ, ਉਹ ਵਿਚਾਲ ਜਿਨ੍ਹਾਂ ਨੇ ਵਿਚੋਲੇ ਬਣੇ ਸੀ ਉਹ ਰਿਸ਼ੀ ਬਣਿਆ ਸੀ, ਰਾਜਾ ਤੇ ਭੁੱਲ ਗਿਆ। ਉਧਰ ਪਿਆਰੇ ਦੀ ਤੜਫੇ ਤੇ ਉਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਘਟਾਂ ਘਟਾਂ ਦੀਆਂ ਜਾਣਨ ਵਾਲੇ ਗਰੀਬ ਨਿਵਾਜ ਸਤਿਗੁਰੂ ਨੇ ਆਰਾਮ ਕਰਦੇ ਕਰਦੇ ਉੱਭੜ ਵਾਈ ਉੱਠਿਆ ਕਰਨ, ਕੀ ਆਖਿਆ ਕਰਨ, ਉਮਰ ਲਮੇਰੀ ਹੋ ਗਈ ਹੈ, ਉਮਰ ਲਮੇਰੀ ਹੋ ਗਈ ਹੈ, ਠੰਡ ਬੜੀ ਲੱਗਦੀ ਹੈ, ਹੱਡ ਕੜਕਦੇ ਨੇ। ਇੱਦਾਂ ਤਿੰਨ ਗੱਲਾਂ ਕਹਿਣੀਆਂ, ਉਮਰ ਲਮੇਰੀ ਹੋ ਗਈ ਹੈ, ਠੰਡ ਬੜੀ ਲੱਗਦੀ ਹੈ, ਹੱਡ ਕੜਕਦੇ ਨੇ, ਇੱਦਾਂ ਕਹਿਣਾ ਤਿੰਨ ਬਚਨ। ਭਾਈ ਵੀਰ ਸਿੰਘ ਨੇ ਬੜਾ ਇਹਨੂੰ ਸੁੰਦਰ ਢੰਗ ਨਾਲ ਲਿਖਿਆ। ਬਸ ਮੈਂ ਸਮਾਪਤੀ 2 ਮਿੰਟ ਵਿੱਚ ਕਰ ਰਿਹਾ, ਲੰਮਾ ਨਹੀਂ ਜਾਣਾ। ਤੇ ਸਾਧ ਸੰਗਤ ਗੁਰੂ ਗੋਬਿੰਦ ਸਿੰਘ ਮਹਾਰਾਜ ਕਦੇ ਕਦੇ ਇੱਦਾਂ ਕਹਿੰਦੇ, ਇਹ ਉਸ ਫਕੀਰ ਦੀ ਬੋਲੀ ਸੀ, ਉਹ ਰਿਸ਼ੀ ਦੀ ਜਿਹੜਾ ਕਾਲਸੀ ਦਾ ਰਿਸ਼ੀ ਬਾਰ ਬਾਰ ਕੁਟੀਆ ਬਣਾ ਕੇ ਰਹਿੰਦਾ ਸੀ, ਕਾਲਸੀ ਪਿੰਡ ਸੀ ਨਗਰ ਸੀ, ਉਹ ਕਹਿੰਦਾ ਹੁੰਦਾ ਸੀ ਉਮਰ ਲੰਮੀ ਹੋ ਗਈ ਹੈ, ਠੰਡ ਬੜੀ ਲੱਗਦੀ ਹੈ ਤੇ ਹੱਡ ਕੜਕਦੇ, ਉਹ ਕਹਿੰਦਾ ਹੁੰਦਾ ਸੀ। ਉਹੀ ਬਚਨ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ। ਤੇ ਸਾਧ ਸੰਗਤ ਅੱਜ ਐਸੀ ਖਿੱਚ ਐਸੀ ਤਾਰ ਖੜਕੀ, ਉਹ ਰਿਸ਼ੀ ਸੀ ਤੇ ਹਮੇਸ਼ਾ ਅਰਦਾਸ ਕਰਦਾ ਸੀ ਕਦੇ ਭੁੱਲਾ ਨਾ ਤੇਰੀ ਯਾਦ ਪਿਆਰਿਆ, 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 ਕਦੇ ਭੁੱਲਾ ਨਾ। ਬੋਲੋ ਭੈਣੋ, ਬੋਲੋ।
ਰਹੇ ਵੱਜਦੀ ਤੇਰੀ ਤਾਰ ਪਿਆਰਿਆ, ਰਹੇ ਵੱਜਦੀ ਤੇਰੀ ਤਾਰ ਪਿਆਰਿਆ, ਵੱਜਦੀ ਤੇਰੀ ਤਾਰ ਪਿਆਰਿਆ, ਰਹੇ ਵੱਜਦੀ ਤੇਰੀ ਤਾਰ ਪਿਆਰਿਆ,
ਵੱਜਦੀ। ਬੋਲੋ ਭੈਣਾ,
ਜੋਬਨ ਜਾਂਦੇ ਨਾ ਡਰ, ਜੇ ਸੋ ਪ੍ਰੀਤ ਨਾ ਜਾਏ ਫਰੀਦਾ ਕੀਤੀ ਜੋਬਨ ਪ੍ਰੀਤ ਬਿਨ, ਸੁੱਕ ਗਏ ਕੁਮਲਾਏ
ਜਵਾਨੀ ਚਲੀ ਗਈ ਬੁਢੇਪਾ ਆ ਗਿਆ। ਪਰ ਬਾਬਾ ਫਰੀਦ ਜੀ ਕਹਿੰਦੇ ਮੈਨੂੰ ਜਾਂਦੇ ਜੋਬਨ ਦਾ ਕੋਈ ਡਰ ਨਹੀਂ, ਸਾਨੂੰ ਡਰ ਹੈ ਨਾ, ਕਹਿੰਦੇ ਨਹੀਂ ਕਦੇ ਕਦੇ ਅੱਖਾਂ ਦੀ ਜੋਤੀ ਕਿਉਂ ਘਟ ਗਈ, ਕੰਨ ਉੱਚਾ ਕਿਉਂ ਸੁਣ ਲੱਗ ਪਏ ਨੇ, ਕੀ ਅੱਜ ਜਵਾਨੀ ਲੰਘਿਆਂ ਨੂੰ ਆਪਣੀ ਜਵਾਨੀ ਯਾਦ ਨਹੀਂ ਆਉਂਦੀ? ਬਜ਼ੁਰਗਾਂ ਨੂੰ ਹੁੰਦਾ ਨਹੀਂ ਵੀ ਸਾਡੇ ਸਰੀਰ ਨਰੋਏ ਸਨ, ਸਾਡਿਆਂ ਸਰੀਰਾਂ 'ਚ ਬੜੀ ਤਾਕਤ ਸੀ, ਲੰਘਿਆ ਸਮਾਂ ਜਵਾਨੀ ਚਲੀ ਗਈ। ਪਰ ਬਾਬਾ ਫਰੀਦ ਜੀ ਕਹਿੰਦੇ ਨੇ ਮੈਨੂੰ ਗਈ ਜਵਾਨੀ ਦਾ ਕੋਈ ਡਰ ਨਹੀਂ, ਕਿਉਂ ਮੇਰੀ ਮੇਰੇ ਪ੍ਰੀਤ ਪਿਆਰੇ ਨਾਲ ਪ੍ਰੀਤ ਤੇ ਉਵੇਂ ਹੀ ਹੈ ਨਾ, ਪ੍ਰੀਤ ਤੇ ਨਹੀਂ ਬੁੱਢੀ ਹੋਈ, ਸਰੀਰ ਬੁੱਢਾ ਹੋਇਆ, ਜਵਾਨੀ ਗਈ ਹੈ ਪ੍ਰੀਤ ਤੇ ਨਹੀਂ ਨਾ ਗਈ। ਜੋਬਨ ਜਾਂਦੇ ਨਾ ਡਰਾਂ, ਜੇ ਸੋਹ ਪ੍ਰੀਤ ਨਾ ਜਾਏ ਫਿਰ ਕਾਹਦਾ ਡਰ ਹੈ, ਜੇ ਪ੍ਰੀਤ ਪਈਓ ਹੀ ਨਹੀਂ ਤੇ ਜਵਾਨੀ ਵੀ ਗਈ ਤੇ ਬੜੇਪਾ ਵੀ ਗਿਆ। ਜੇਕਰ ਟੁੱਟੇ ਨਾ ਪ੍ਰੀਤੀ ਪਿਆਰੇ ਨਾਲੋਂ, ਭਾਵੇਂ ਸਰੀਰ ਬੁੱਢਾ ਹੋ ਜਾਏ ਤੇ ਡਰ ਨਹੀਂ ਹੋ ਜਾਂਦੇ ਜੋਵਨ ਦਾ। ਹੋ ਜਾਏ ਉਹ ਪ੍ਰੀਤ ਨਾ ਟੁੱਟੇ ਫਿਰ ਕਾਹਦਾ ਡਰ ਹੈ, ਜੋਬਨ ਜਾਂਦਾ ਤੇ ਜਾਏ ਪਰ ਪ੍ਰੀਤ ਉਵੇਂ ਹੀ ਰਹਿਣੀ ਚਾਹੀਦੀ। ਸਰੀਰ ਭਾਵੇਂ ਉਸ ਰਿਸ਼ੀ ਦਾ ਬੁੱਢਾ ਹੋ ਗਿਆ ਸੀ, ਅਰਦਾਸਾਂ ਕਰਦਾ ਰਿਹਾ, ਸੱਚੇ ਪਾਤਸ਼ਾਹ ਮਿਹਰ ਕਰੋ ਕਦੇ ਆਓ, ਰੋਜ਼ ਅਰਦਾਸ ਕਰਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਨਾਹਨ ਦੇ ਰਾਜੇ ਨੂੰ ਸੱਦੋ, ਨਾਹਨ ਦਾ ਰਾਜਾ ਆਇਆ, ਕਹਿੰਦੇ ਚੱਲ ਸ਼ਿਕਾਰ ਖੇਡਣ ਜਾਣਾ ਅੱਜ, ਕਾਲਸੀ ਪਿੰਡ ਵੱਲ ਜਾਣਾ, ਇੱਦਾਂ ਕਰੋ ਇੱਕ ਪਾਲਕੀ ਨਾਲ ਲੈ ਲਓ, ਚਾਰ ਚੁੱਕਣ ਵਾਲੇ ਇੱਕ ਹਾਰ ਹੁੰਦੇ ਨੇ ਜਿੱਦਾਂ, ਇੱਦਾਂ ਚਾਰ ਮਜ਼ਦੂਰ ਲੈ ਲਓ ਨਾਲ, ਚਾਰ ਉਹ ਲੈ ਲਏ ਤੇ ਨਾਲ ਲੈ ਲਏ ਸਤਸੰਗ ਰਾਜੇ ਨੂੰ ਨਾਲ ਲੈ ਲਿਆ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਉੱਧਰ ਉਹ ਫਕੀਰ ਵੀ ਪ੍ਰੀਤ ਸਿਰੇ ਤੇ ਪਹੁੰਚੀ ਹੈ ਤੇ ਬੇਹੋਸ਼ ਹੋ ਜਾਂਦਾ ਯਾਦ ਕਰਦਾ ਕਰਦਾ। ਮਾਤਾ ਜੀ ਚੱਲੇ ਆ, ਕਿੱਥੇ ਚੱਲੇ ਹੋ? ਕੋਈ ਬੁਲਾ ਰਿਹਾ, ਫਿਰ ਚਲੇ ਜਾਇਓ। ਮਾਤਾ ਜੀ ਨੂੰ ਕਹਿੰਦੇ ਆਪਣੇ ਜੂ ਹੋਏ ਜਾਣਾ ਪੈਣਾ, ਆਪਣੇ ਨੇ ਆਪਣਿਆਂ ਕਰਕੇ, ਤੇ ਕਹਿੰਦੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਫਿਰ ਨਾਲ ਲੈ ਕੇ ਗੁਰਸਿੱਖਾਂ ਨੂੰ, ਸਿੰਘਾਂ ਨੂੰ, ਤੇ ਕਾਲਸੀ ਦੇ ਰਿਖੀ ਦੀ ਕੁਟੀਆ ਕੋਲ ਪਹੁੰਚ ਗਏ। ਉਹਦਾ ਇੱਕ ਸੇਵਕ ਸੀ ਰਿਸ਼ੀ ਦਾ, ਉਹਨੇ ਆਪਣੇ ਸੇਵਕ ਨੂੰ ਕਿਹਾ ਸੀ ਆਹ ਪੰਜ ਨਿਸ਼ਾਨੀਆਂ ਮੈਂ ਰਾਜੇ ਨੂੰ ਦੱਸੀਆਂ ਸੀ, ਉਹਨੇ ਖਰੇ ਲੱਭਿਆ ਕਿ ਨਹੀਂ, ਜੇ ਤੈਨੂੰ ਕਦੇ ਲੱਭ ਗਿਆ ਤੇ ਮੇਰੇ ਕੋਲ ਲੈ ਆਈ, ਨੇੜੇ ਨੇੜੇ ਫਿਰਦਾ ਰਿਹਾ ਕਰ, ਕੀ ਪਤਾ ਕਦੇ ਇੱਧਰ ਆਈ ਜਾਣ, ਤੇ ਜੇ ਤੈਨੂੰ ਨਾ ਮਿਲਿਆ ਮੈਂ ਮਰ ਗਿਆ ਤੇ ਮੇਰੇ ਤੋਂ ਬਾਅਦ ਮੈਂ ਮਰ ਜਾਵਾਂਗਾ ਤੇ ਸਾਰੀ ਜ਼ਿੰਦਗੀ ਲੱਭਦਾ ਰਹੀ। ਜਿੱਦਣ ਉਹ ਤੈਨੂੰ ਅਵਤਾਰ ਮਿਲ ਗਿਆ ਤੇ ਉਹਨੂੰ ਕਹੀ ਉਹਦੇ ਕੋਲ ਇੰਨੀ ਮਾਇਆ ਨਹੀਂ ਸੀ ਜਿਹੜਾ ਤੈਨੂੰ ਲਭਾ ਲੈਂਦਾ, ਉਹਦੀਆਂ ਬੁੱਢੀਆਂ ਅੱਖਾਂ ਵਿੱਚ ਇੰਨੀ ਤਾਕਤ ਨਹੀਂ ਸੀ ਜਿਹੜੀਆਂ ਤੈਨੂੰ ਲੱਭ ਲੈਂਦੀਆਂ ਦੁਨੀਆਂ ਵਿੱਚ, ਉਹਦੀਆਂ ਲੱਤਾਂ ਵਿੱਚ ਇੰਨੀ ਤਾਕਤ ਨਹੀਂ ਸੀ ਜਿਹੜਾ ਭੱਜ ਭੱਜ ਕੇ ਤੈਨੂੰ ਲੱਭਦਾ, तेन तेरे दर्शना नू तरसदा मर गया ए सच्चे पातशाह ओ फकीर दी बौड़ी करी अगे मैनू थां दवा दे मेरी अरदास ओदे चरणा च कर दी जे मैं मर गया ते जे मेरे जौंदियां जौंदियां किते तेनू फिरदा लभ गया ते ओनू मेरे कोल लै आई बस ये अरदासा करता रहा ओदा चेला फिर गुरु गोबिंद सिंह महाराज बहाने नाल ओदी कुटिया दे नेड़े पहुंच गए ते ओने वेख लिया पंज निशानियां दसियां सी गुरु गोबिंद सिंह महाराज दे सारियां टुकदियां भज के जाके गुरु गोबिंद सिंह दे चरणा ते मत्था टेकिया कहिंदा तुसीं ओही ओ छेती चलो ओ मरदा जा रहा फकीर ते महाराज गए ओ फकीर पुंजई धरती ते पिया गोदी विच अपना ओदा सीस रख लिया महाराज ने ऋषि दा गोदी विच सीस रख के लो जल छकाओ नाहन दे राजे नूं कहिंदे राजे आ भुल गया सत इह ते ओही है जिन्हें मैनू तुहाडी दस पाई सी मैं भुल गया मलाण वाले विचोले नूं भुल गया मैं ते गुरु गोबिंद सिंह महाराज कहन लगे राजे आ तू अज भुल गया इस फकीर ने तैनूं इस राह तोरिया सी पर तू ओनू विचोले नूं भुल गया जिनको साधु भेटी है सो दरगह होए खलास वो विचोला मिलिया सी कोई मैं इत्थों ही अर्ज बेनती शुरू कीती सी कि राह विखाउण वाले विचोले नूं जिहड़ा बंदा भुल जाए उदों वड्डा किरत घण कोई पै तलियां झस होणे दियां राजा फकीर दियां तलियां झसदा है जल छकाया दुध पियाया होश आई एकदम अखां खोलियां जदों वेख्या महाराज ने अपनी गोद विच रखिया होया सी फकीर भुब्बी मार मार के भुब्बा मार मार के रो रहे महाराज मेहर करो सतगुरु कहिंदे ने फकीरा दस बस महाराज तुहाडे दर्शन हो गए किड्डे गरीब नवाज हो मेरी छपरी च बैठे हो ते मैं अगे भी अर्ज करदा हुन्ना गुरु अर्जन देव महाराज ने हेमे नूं आख्या सी हेमिया भली सुहावी छापरी जा मैं गुण गाए किती कामना धौल हर जित हर बिसराए फकीरा तेरी छपरी धन है जिथे बह के वाहगुरु के गुण गाउना उत्थे भी गुरु गोबिंद सिंह ने आख्या धन धन होए फकीरा तेरी छपरी जिथे गुण गावे वाहगुरु अद्धी अद्धी धारना बोलियो बस फिर नाल दी नाल समाप्ति हो जानी है जिन्ना चिर अरदास ते हुक्मनामे नहीं हुंदे उन्ना चिर संगतां ने उठ के नहीं जाना अज नवा महीना चढ़िया हाड़ दा ते संगतां ने हाजरी भर के अरदास विच शामिल हो के अरदास करके जानी महाराज जिवें पहला समा सुख सुखाना लंघिया इसे तरह तुहाडे चरणां नाल साडी बाण आवे अरदास च हाजरी भरनी धन धन है फकीरा तेरी छपरी जिथे गुण गावे वाहिगुरु दे गज के अद्धी अद्धी धारना बोलियो गूंजा पैण पता पटियाले तक आवाज जाए इन्नी उच्ची बोलियो संगतां पहलां दास बोलदा अद्धी फिर भाई बोलन फिर कल्लियां बीबियां अद्धी धारना सारियां बीबियां गज के पढ़ियो भाई
धन धन ओए फकीरा तेरी छपरी जिथे गुण गावे
बोलो भैनो जिथे गुण गावे
प्यारे जी हरि दे गुण गाण वालिया प्यारे जी हरि दे गुण गाण वालिया
धन है फकीरा तेरी छपरी ਧੰਨ ਤੇਰੀ ਛੱਪਰੀ ਧੰਨ ਜਿੱਥੇ ਬਹਿ ਕੇ ਵਾਹਿਗੁਰੂ ਦੇ ਗੁਣ ਗਾਉਣਾ ਹੈ ਤੇ ਦਰਸ਼ਨਾਂ ਦੀ ਪਿਆਸ ਉਸ ਕਾਲਸੀ ਦੇ ਰਹਿਣ ਵਾਲੇ ਰਿਸ਼ੀ ਦੇ ਮਨ ਵਿੱਚ ਸੀ ਤੇ ਉਸੇ ਸਮੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਥੇ ਪਹੁੰਚੇ ਨੇ ਆਖਰੀ ਸਮੇਂ ਦੀਦਾਰ ਦਿੱਤਾ ਦੀਦਾਰ ਹੀ ਨਹੀਂ ਦਿੱਤਾ ਰਿਸ਼ੀ ਨੂੰ ਆਖਿਆ ਚਲੋ ਸਾਡੇ ਨਾਲ ਮਹਾਰਾਜ ਤੁਹਾਡਾ ਬਚਨ ਮੈਂ ਮੋੜ ਨਹੀਂ ਸਕਦਾ ਪਾਲਕੀ ਚਭਾਇਆ ਚਾਰ ਜਣਿਆਂ ਨੇ ਮੋਢੇ ਤੇ ਚੁੱਕਿਆ ਨਾਲ ਰਹਿਣ ਵਾਲਾ ਉਹਦਾ ਸੇਵਕ ਵੀ ਮਹਾਰਾਜ ਨੇ ਨਾਲ ਲੈ ਆਂਦਾ ਤੇ ਪੌਂਟਾ ਸਾਹਿਬ ਤੋਂ ਮਹਾਰਾਜ ਗਏ ਸੀ ਲੈਣ ਪੌਂਟਾ ਸਾਹਿਬ ਫਿਰ ਕਈ ਕਾਫੀ ਸਮਾਂ ਉਹ ਫਕੀਰ ਮਹਾਰਾਜ ਦੇ ਨਾਲ ਰਿਹਾ ਰੋਜ਼ ਦਰਸ਼ਨ ਕਰਦਾ ਉੱਥੇ ਹੀ ਉਹਨੇ ਸਰੀਰ ਛੱਡਿਆ ਉੱਥੇ ਹੀ ਮਹਾਰਾਜ ਨੇ ਉਹਦਾ ਹੱਥੀ ਸੰਸਕਾਰ ਕੀਤਾ ਕਦੇ ਪੌਂਟਾ ਸਾਹਿਬ ਜਾਓਗੇ ਉੱਥੇ ਉਸ ਕਾਲਸੀ ਦੇ ਰਿਸ਼ੀ ਦਾ ਥੜਾ ਬਣਿਆ ਜਿਸ ਥੜੇ ਤੇ ਉਹਦਾ ਸੱਚੇ ਪਾਤਸ਼ਾਹ ਨੇ ਆਪਣੇ ਹੱਥੀ ਅੰਤਮ ਸੰਸਕਾਰ ਕੀਤਾ ਸੀ ਪੌਂਟਾ ਸਾਹਿਬ ਵਿੱਚ ਉਹ ਥੜਾ ਅਜੇ ਵੀ ਬਣਿਆ ਕਦੇ ਜਾਓ ਕਾਲਸੀ ਦੇ ਰਿਸ਼ੀ ਦਾ ਇਹ ਥੜਾ ਹੈ ਜਿੱਥੇ ਉਹਦਾ ਅੰਤਮ ਸੰਸਕਾਰ ਹੋਇਆ ਹੱਥੀ ਸੰਸਕਾਰ ਕੀਤਾ ਕਰ ਕਿਰਪਾ ਪ੍ਰਭ ਆਪਣੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਇਸ ਮਹੀਨੇ ਵਰਣਨ ਕਰ ਰਹੇ ਨੇ ਬਖਸ਼ਿਸ਼ ਕਰਦੇ ਨੇ ਸਾਡੇ ਉਪਦੇਸ਼ ਦੇ ਰਹੇ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਤੇਰੇ ਦਰਸ਼ਨਾਂ ਦੀ ਮੇਰੇ ਅੰਦਰ ਪਿਆਸ ਲੱਗ ਜਾ ਐਸੀ ਕਿਰਪਾ ਕਰ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਤੇਰੇ ਤੋਂ ਬਿਨਾਂ ਮੇਰਾ ਹੋਰ ਕੋਈ ਨਹੀਂ ਗੁਰੂ ਅਰਜਨ ਦੇਵ ਮਹਾਰਾਜ ਅਰਦਾਸ ਕਰਕੇ ਕਹਿੰਦੇ ਤੇਰੇ ਤੋਂ ਬਿਨਾਂ ਮੇਰਾ ਕੋਈ ਨਹੀਂ ਮੈਨੂੰ ਦਰਸ਼ਨ ਦੇ ਤੇਰੇ ਦਰਸ਼ਨਾਂ ਦੀ ਪਿਆਸ ਲੱਗ ਜਾ ਕਿਤੇ ਮੈਂ ਵੀ ਤੈਨੂੰ ਭੁਲਾ ਕੇ ਰਹਿਣ ਵਿਹਾਣੀ ਪਛੋ ਤਾਣੀ ਉੱਠ ਚੱਲੀ ਗਈ ਨਿਰਾਸ਼ ਕਿਤੇ ਮੈਂ ਜ਼ਿੰਦਗੀ ਰੂਪੀ ਰਹਿਣ ਨੂੰ ਐਵੇਂ ਬਤੀਤ ਨਾ ਕਰਦਿਆਂ ਤੇ ਫਿਰ ਅੱਗੇ ਗੁਰੂ ਅਰਜਨ ਦੇਵ ਮਹਾਰਾਜ ਲਾਸਟ ਪੰਕਤੀ ਵਿੱਚ ਬਖਸ਼ਿਸ਼ ਕਰਦੇ ਨੇ ਸੱਚੇ ਪਾਤਸ਼ਾਹ ਕਹਿੰਦੇ ਨੇ ਅਸਾੜ ਸੁਹੰਦਾ ਤਿਸ ਲੱਗੈ ਜਿਸ ਮਨ ਹਰ ਚਰਨ ਨਿਵਾਸ ਹਾੜ ਦਾ ਮਹੀਨਾ ਸੁਹਾਵਣਾ ਉਹਨਾਂ ਨੂੰ ਲੱਗਦਾ ਹੈ ਜਿਨ੍ਹਾਂ ਦੇ ਅੰਦਰ ਹਰੀ ਵਾਹਿਗੁਰੂ ਪਰਮੇਸ਼ਰ ਦੇ ਚਰਨ ਟਿਕੇ ਨੇ ਜਿਹੜੇ ਹਰ ਸਮੇਂ ਉਹਨੂੰ ਯਾਦ ਰੱਖਦੇ ਨੇ ਜਿਨ੍ਹਾਂ ਨੇ ਆਪਣੇ ਹਿਰਦੇ ਵਿੱਚ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਪਰੋਇਆ ਹੋਇਆ ਤੇ ਜਿਨ੍ਹਾਂ ਨੇ ਭੁਲਾ ਦਿੱਤਾ ਹੈ ਉਹ ਜ਼ਿੰਦਗੀ ਰੂਪੀ ਰਹਿਣ ਬਤੀਤ ਕਰਕੇ ਪਛਤਾਉਂਦੇ ਹੋਏ ਸੰਸਾਰ ਵਿੱਚੋਂ ਜਾਣਗੇ ਜਿਹਾ ਬੀਜਾ ਸੋ ਲਾਉਣਾ ਮੱਥੇ ਜੋ ਲਿਖਿਆਸ ਜੋ ਮਾੜੇ ਕਰਮ ਲਿਖੇ ਗਏ ਨੇ ਉਹਨੂੰ ਭੁਲਾ ਕੇ ਤੇ ਫਿਰ ਉਹ ਚੋਟਾਂ ਖਾਂਦੇ ਦੁਨੀਆਂ ਵਿੱਚੋਂ ਜਾਣਗੇ ਤੇ ਉਹਨਾਂ ਦਾ ਹੀ ਭਲਾ ਹੋਣਾ ਹੈ ਉਹਨਾਂ ਨੂੰ ਇਹ ਮਹੀਨਾ ਸੋਹਣਾ ਲੱਗਣਾ ਹੈ ਸੁਹਾਵਣਾ ਲੱਗਣਾ ਹੈ ਜਿਹੜੇ ਉਹ ਵਾਹਿਗੁਰੂ ਪਰਮੇਸ਼ਰ ਨੂੰ ਹਮੇਸ਼ਾ ਯਾਦ ਰੱਖਣਗੇ ਸੋ ਸੰਗਤ ਜੀ ਭਜਨ ਕਰਨ ਦਾ ਸਿਮਰਨ ਕਰਨ ਦਾ ਸੁਭਾਅ ਬਣਾਓ ਥੋੜ੍ਹਾ ਥੋੜ੍ਹਾ ਪੰਜ ਦਸ ਮਿੰਟ ਰੋਜ਼ ਲਾਇਆ ਕਰੋ ਮਾਲਾ ਇੱਕ ਜ਼ਰੀਆ ਹੈ ਮਾਲਾ ਵੀ ਭਾਵੇਂ ਵਰਤੀ ਜਾ ਸਕਦੀ ਹੈ ਸਾਧਨ ਹੈ ਇੱਕ ਮਾਲਾ ਹੱਥ ਵਿੱਚ ਰੱਖ ਲਓ ਜਦੋਂ ਕਦੇ ਵੀ ਮਾਲਾ ਨੂੰ ਵੇਖੋਗੇ ਤੁਹਾਨੂੰ ਯਾਦ ਆ ਜਾਏਗਾ ਸਿਮਰਨ ਕਰਨ ਬਹਾਨੇ ਨਾਲ ਹੀ ਬੱਸ ਵਿੱਚ ਬੈਠੇ ਹੋ ਸਫ਼ਰ ਕਰਦੇ ਹੋ ਹੋਰ ਪਾਸੇ ਧਿਆਨ ਜਾਂਦਾ ਹੈ ਜੇ ਮਾਲਾ ਹੋਵੇ ਤਾਂ ਯਾਦ ਆ ਜਾਂਦਾ ਚਲੋ ਕਰ ਲਓ ਸਿਮਰਨ ਦਾ ਦਸ ਮਿੰਟ ਵਾਹਿਗੁਰੂ 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 ਕਰ ਲਓ ਗੁਰਮੁਖੋ ਵੇਖੋ ਆਪਣੇ ਆਪ ਹੀ ਲੋਕ ਇੱਥੇ ਤੇ ਲੰਘਦਾ ਸੜਕ ਤੋਂ ਤੇ ਉਹ ਵੀ ਕਹਿੰਦੇ ਨੇ ਵੀ ਲਾਹਾ ਲੈ ਲਓ ਕਿਸੇ ਨਾ ਕਿਸੇ ਢੰਗ ਨਾਲ ਵੀ ਲੋਕ ਕਹਿਣ ਵੀ ਬਾਬੇ ਇਹਨਾਂ ਵੱਲ ਹੀ ਹੋ ਗਏ ਆ ਸਿਰ ਪਾਓ ਤੇ ਅਸੀਂ ਸਤਿਕਾਰ ਸਾਰਿਆਂ ਦਾ ਹੀ ਕਰਨੇ ਆ ਭਾਵੇਂ ਕੋਈ ਕਾਂਗਰਸੀ ਆ ਜਾਏ ਭਾਵੇਂ ਕੋਈ ਅਕਾਲੀ ਆ ਜਾਏ ਪਰ ਦਾਸ ਹਮੇਸ਼ਾ ਮਹਾਰਾਜ ਦੀ ਮਿਹਰ ਨਾਲ ਜਦੋਂ ਤੋਂ ਇਹ ਬਖਸ਼ਿਸ਼ ਹੋਈ ਆ ਕੋਸ਼ਿਸ਼ ਕੀਤੀ ਆ ਵੀ ਇਹਨਾਂ ਤੋਂ ਲਾਂਭੇ ਰਹੀਏ ਜਿਹੜਾ ਆ ਜਾਏ ਜੀ ਆਇਆਂ ਨੂੰ ਆਪਣੀ ਮਰਜ਼ੀ ਕਰਿਆ ਕਰੋ ਜਿਹੜਾ ਚੰਗਾ ਲੱਗਦਾ ਵੋਟਾਂ ਦਿਓ ਮਾੜੇ ਚੰਗੇ ਸਾਰਿਆਂ 'ਚ ਹੀ ਹੁੰਦੇ ਨੇ ਆਖੋ
ਸਤਨਾਮ
ਕੋਈ ਪਾਲਟੀ ਸਾਰੀ ਮਾੜੀ ਨਹੀਂ ਹੁੰਦੀ ਕੋਈ ਪਾਲਟੀ ਸਾਰੀ ਵੀ ਚੰਗੀ ਨਹੀਂ ਹੁੰਦੀ ਮਾੜੇ ਚੰਗੇ ਹਰ ਪਾਸੇ ਨੇ ਤੇ ਮਹਾਰਾਜ ਮਿਹਰ ਕਰਨ ਜੁੜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਸੱਚ ਦੇ ਪਾਰਖੂ ਬਣੋ ਸੱਚ ਇਮਾਨਦਾਰੀ ਚੰਗੀ ਸੋਚ ਚੰਗੇ ਵਿਚਾਰ ਜਿੱਥੇ ਨਜ਼ਰ ਆਉਣ ਉੱਧਰਲੇ ਪਾਸੇ ਤੁਸੀਂ ਤੁਰਿਆ ਕਰੋ ਉਹ ਤੁਸੀਂ ਆਪਣੇ ਮਨ ਦੀ ਮਰਜ਼ੀ ਕਰਨੀ ਹੈ ਤੇ ਇਹ ਨਹੀਂ ਵੀ ਕਿਸੇ ਨੂੰ ਵੋਟਾਂ ਪਾਓ ਕਿਸੇ ਨੂੰ ਨਾ ਪਾਓ ਇਹ ਤੁਹਾਡੀ ਮਰਜ਼ੀ ਹੈ ਦਾਸ ਤੇ ਕੋਈ ਬੇਨਤੀ ਕਰਦਾ ਵੀ ਬਾਬੇ ਦੇ ਘਰ 'ਚ ਪੱਕੀ ਵੋਟ ਪਾਓ ਖੰਡੇ ਪਾਟੇ ਦਾ ਅੰਮ੍ਰਿਤ ਛਕੋ, ਧੰਨ ਗੁਰੂ ਗ੍ਰੰਥ ਸਾਹਿਬ ਮਰਦੇ ਲੜ ਲੱਗੋ। ਖੰਡੇ ਪਾਟ ਦਾ ਅੰਮ੍ਰਿਤ ਛਕ ਕੇ ਜਦੋਂ ਸ੍ਰੀ ਸਾਹਿਬ ਪਾ ਲਈ ਤੇ ਤੂੰ ਫਿਰ ਹੁਣ ਸਮਝ ਲੈ ਵੀ ਤੇਰੀ ਵੀ ਹੁਣ ਵੋਟ ਪੈਣ ਲੱਗ ਗਈ, ਪੰਥ ਵਿੱਚ ਤੇਰਾ ਵੀ ਨਾਮ ਦਰਜ ਹੋ ਗਿਆ। ਇਹ ਵੋਟਾਂ ਪਾਓ ਤਾਂ ਜੋ ਸਾਡੇ ਪੰਥ ਦੀ ਚੜ੍ਹਦੀ ਕਲਾ ਹੋਵੇ ਤੇ ਸਾਡੇ ਪੰਥ ਦੀ ਇਹ ਜਿਹੜੀ ਪਾਰਟੀ ਹੈ ਨਾ ਇਹ ਇੰਨੀ ਕੁ ਮਜ਼ਬੂਤ ਹੋ ਜਾਏ ਕਿ ਕੋਈ ਹਿੰਮਤ ਨਾ ਕਰੇ ਕਿ ਗੁਰੂ ਗ੍ਰੰਥ ਸਾਹਿਬ ਮਰ ਦੀ ਬੇਅਤ ਵੀ ਕਰ ਜਾਏ। ਇਸ ਪਾਰਟੀ ਨੂੰ ਇੰਨੀ ਕੁ ਮਜ਼ਬੂਤ ਕਰੋ, ਸਾਡਾ ਪੰਥ ਐਡਾ ਮਜ਼ਬੂਤ ਹੋਵੇ ਕਿ ਗੁਰੂ ਗ੍ਰੰਥ ਸਾਹਿਬ ਮਰ ਦੀ ਬੇਅਦਬੀ ਨਾ ਕਿਤੇ ਹੋਵੇ, ਪਖੰਡ ਦੇ ਡੇਰੇ ਆਪਣੇ ਆਪ ਚੁੱਕੇ ਜਾਣ। ਮੈਂ ਰਾਤ ਵੀ ਦੀਵਾਨ ਚਰਜ ਕੀਤੀ ਸੀ ਹੁਸੈਨਪੁਰ, ਮੈਂ ਕਿਹਾ ਮੈਨੂੰ ਕਹਿਣਗੇ ਕਈ ਬਾਬਾ ਜੀ ਸਾਡੇ ਪਿੰਡ 'ਚ ਹੋਰ ਹੀ ਢੋਲਕੀ ਵੱਜਣ ਲੱਗ ਪਈ, ਬੁੱਧਵਾਰ ਕੋਈ ਕਿਰਪਾ ਕਰੋ, ਵੀਰਵਾਰ ਹੋਰ ਹੀ ਢੋਲਕੀ ਵੱਜਣ ਲੱਗ ਪਈ, ਸ਼ੁੱਕਰਵਾਰ ਵੱਜਦੀ, ਕੋਈ ਨਾ ਕੋਈ ਦਿਨ ਰੱਖ ਲੈਂਦਾ, ਦੱਸੋ ਫਿਰ। ਤੇ ਮੈਂ ਉਹਨਾਂ ਨੂੰ ਅਰਜ ਕਰਦਾ ਹੁੰਦਾ, ਮੈਂ ਕਿਹਾ ਤੁਹਾਥੋਂ ਢੋਲਕੀ ਨਾ ਵੱਜੀ, ਤੁਹਾਥੋਂ ਵੱਜੀ ਨਾ। ਫਿਰ ਉਹਨਾਂ ਨੇ ਸ਼ੁਰੂ ਕਰ ਲਈ, ਤੁਸੀਂ ਵਜਾਈ ਹੁੰਦੀ ਕਿਉਂ ਵੱਜਦੀ? ਜੇ ਤੁਸੀਂ ਘਰਾਂ ਦੇ ਵਿੱਚ ਸੁਸਾਇਟੀਆਂ ਪਿੰਡਾਂ 'ਚ ਉਹਨਾਂ ਦੇ ਤੇ ਸਾਡੀਆਂ ਤੇ ਪਿੰਡ ਪਿੰਡ ਗੁਰਦੁਆਰੇ ਨੇ, ਗੁਰੂ ਗ੍ਰੰਥ ਸਾਹਿਬ ਮਰ ਦਾ ਪ੍ਰਕਾਸ਼ ਕਮੇਟੀਆਂ ਹਰੇਕ ਗੁਰਦੁਆਰੇ 'ਚ ਬਣੀਆਂ ਨੇ, ਤੁਸੀਂ ਉਦਮ ਕਰੋ, 10 ਜਣੇ ਰਲਿਆ ਕਰੋ, ਘਰ ਘਰ ਕੀਰਤਨ ਕਰੋ, ਫ੍ਰੀ ਕੋਈ ਪੈਸਾ ਨਾ ਲਓ, ਇੱਦਾਂ ਹੀ ਘਰ ਘਰ ਜਾ ਕੇ ਕੀਰਤਨ ਕਰੋ, 10 ਜਣੇ ਰਲ ਜਾਣ, ਐਤਵਾਰ ਰੱਖ ਲਓ, ਸ਼ਨੀਵਾਰ ਰੱਖ ਲਓ, ਸ਼ੁੱਕਰਵਾਰ ਰੱਖ ਲਓ, ਜਦੋਂ ਤੁਹਾਡੀ ਢੋਲਕੀ ਖੜਕੇਗੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਘਰ ਘਰ ਜਾਣਗੇ ਤੇ ਆਪਣੇ ਆਪ ਹੀ ਫਿਰ ਪ੍ਰਚਾਰ ਹੋਏਗਾ। ਸੰਗਤ ਵਿੱਚ ਜਾ ਕੇ ਕੀਰਤਨ ਕਰੋ ਤੇ ਘਰ ਵਾਲੇ ਨੂੰ ਕੋਈ ਸ਼ੱਕ ਹੋਣਾ, ਅੰਮ੍ਰਿਤ ਉਹ ਆਪੇ ਹੀ ਮਨ ਬਣਾਏਗਾ ਮੇਰੇ ਘਰ ਸੰਗਤ ਆਈ, ਗੁਰੂ ਸਾਹਿਬ ਆਏ। ਖੰਡ ਪਾਠ ਵੀ ਕਰਾਉਣ ਦੀ ਕਈਆਂ 'ਚ ਹਿੰਮਤ ਨਹੀਂ ਹੁੰਦੀ, ਸਾਲ ਬਾਅਦ ਚਰਨ ਨਹੀਂ ਪਵਾ ਸਕਦੇ, ਇੱਦਾਂ ਦਾ ਕੋਈ ਰਾਹ ਬਣਾਓ, ਖਰਚਾ ਵੀ ਨਾ ਹੋਵੇ, ਚਰਨ ਵੀ ਪੈਣ ਮਹਾਰਾਜ ਦੇ, ਸੰਗਤ ਵੀ ਆਏ ਤੇ ਇਹ ਪ੍ਰਚਾਰ ਹੋਵੇ। ਜਦੋਂ ਸਾਡੇ ਪਿੰਡਾਂ 'ਚ ਕਮੇਟੀਆਂ 'ਤੇ ਅਸਰ ਨਹੀਂ, ਅਸੂਲ ਜਿਹੜੇ ਸਾਡੇ ਕੋਲ ਕੋਈ ਹੈ ਨਹੀਂ, ਫਿਰ ਇਹਨਾਂ ਲੋਕਾਂ ਨੇ ਆਪਣੇ ਕੋਈ 10 ਪਰਿਵਾਰ ਜਾਣ ਲੱਗ ਪਏ ਅਤੇ ਉਹਨਾਂ ਨੇ ਆਪਣੀ ਢੋਲਕੀ ਖੜਕਾਉਣੀ ਹੋਈ ਹੈ। ਫਿਰ ਗੁਰਮੁਖੋ ਉੱਦਮ ਕਰੋ ਪਿੰਡਾਂ ਦੇ ਵਿੱਚ, ਜਿਹਨਾਂ ਜਿਹਨਾਂ ਪਿੰਡਾਂ 'ਚੋਂ ਆਏ ਹੋ, 5-5, 7-7 ਜਣੇ ਰਲ ਕੇ ਜਥੇਬੰਦੀਆਂ, ਇੱਕ ਸੁਸਾਇਟੀਆਂ ਕੀਰਤਨ ਦੀ ਕਮੇਟੀਆਂ ਬਣਾ ਲਓ, ਹਰ ਘਰ ਵਿੱਚ ਕੀਰਤਨ ਕਰਿਆ ਕਰੋ, ਫ੍ਰੀ ਸੇਵਾ, ਨਿਸ਼ਕਾਮ, ਕੋਈ ਮਾਇਆ ਨਹੀਂ ਲੈਣੀ। ਤੁਸੀਂ ਕਹੋਗੇ ਢੋਲਕੀ ਵਜਾਉਣੀ ਨਹੀਂ ਆਉਂਦੀ, ਕਰੀਏ ਕੀ? ਪਰ ਗੁਰੂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੇ ਸੱਤੇ ਤੇ ਬਲਵੰਡ ਨੂੰ ਮਾਨ ਹੋ ਗਿਆ, ਉਹ ਆਏ ਨਾ ਕੀਰਤਨ ਕਰਨ। ਮਹਾਰਾਜ ਕਹਿੰਦੇ ਗੁਰਸਿੱਖੋ ਤੁਸੀਂ ਕੀਰਤਨ ਕਰੋ, ਗੁਰੂ ਅਰਜਨ ਦੇਵ ਮਹਾਰਾਜ ਨੂੰ ਸਿੱਖ ਕਹਿੰਦੇ ਮਹਾਰਾਜ ਢੋਲਕ ਸਾਜ਼ ਵਜਾਉਣੇ ਆਉਂਦੇ ਨਹੀਂ, ਵਜਾਵਾਂਗੇ ਕਿਵੇਂ? ਮਹਾਰਾਜ ਕਹਿੰਦੇ ਫੜੋ ਤੇ ਸਹੀ, ਮਨੋ ਲੱਗ ਜਾਓ, ਆਪੇ ਵੱਜਣਗੇ। ਤੇ ਦਸ ਦਾਅਵੇ ਨਾਲ ਮਰ ਦੀ ਮਿਹਰ ਨਾਲ ਆਪ ਜੀ ਦੇ ਚਰਨਾਂ 'ਚ ਬੇਨਤੀ ਕਰ ਰਹੇ ਆ, ਨਹੀਂ ਸਾਜ ਆਉਂਦੇ, 10 ਦਿਨ 15 ਦਿਨ ਤੁਸੀਂ ਕੀਰਤਨ ਵਿੱਚ ਭਾਵੇਂ ਅੱਗੇ ਜਿੱਦਾਂ ਹੱਥ ਵੱਜਦੇ ਨੇ ਮਾਰੀ ਚੱਲੋ, ਤੁਸੀਂ ਵੇਖੋਗੇ ਆਪੇ ਹੀ ਹੱਥ ਖੁੱਲ ਜਾਣਾ, 5-10 ਦਿਨਾਂ ਦੇ ਵਿੱਚ ਆਪੇ ਹੀ ਹੱਥ ਚੱਲ ਪੈਂਦਾ। ਕੋਈ ਕੀਰਤਨ ਕਰੇ, ਕੋਈ ਧਾਰਨਾ ਪੜ੍ਹੇ, ਕੋਈ ਸ਼ਬਦ ਪੜ੍ਹੇ, ਕੋਈ ਕਥਾ ਕਰੇ, ਹਰੇਕ ਪਿੰਡ ਵਿੱਚ ਇੱਦਾਂ ਇੱਕ ਲਹਿਰ ਚਲਾ ਦਿਓ। ਆਪਣੇ ਆਪ ਨੂੰ ਜਦੋਂ ਸੁੱਤੇ ਹੋਵੋਗੇ ਨਾ, ਕਦੇ ਮੰਜੇ 'ਤੇ ਪਾਓਗੇ ਤੇ ਮਰ ਦਾ ਸਰੂਪ ਸਾਹਮਣੇ ਲੱਗੀ ਫੋਟੋ ਨੂੰ ਵੇਖ ਕੇ, ਇੱਕ ਵਾਰੀ ਮਨ 'ਚ ਆਏਗਾ ਕੁਛ ਨਾ ਕੁਛ ਤੇ ਤੇਰੇ ਪੰਥ ਵਾਸਤੇ ਕਰ ਹੀ ਰਿਹਾ, ਕੁਛ ਨਾ ਕੁਛ ਤੇ। ਭਾਵੇਂ ਇੱਕ ਸੂਰਜ ਨਾ ਬਣ ਸਕੇ ਤੋ ਸ਼ਮਾ ਰਾਹ ਗੁਜ਼ਰ ਸਹੀ, ਜੀਨੇ ਕਾ ਇਸ ਜਹਾਂ ਮੇ ਕੋਈ ਮੁੱਦਾ ਤੋ ਹੋ। ਜੇ ਸੂਰਜ ਨਾ ਬਣ ਸਕੇ ਤੇ ਇੱਕ ਦੀਵਾ ਹੀ ਸਹੀ, ਦੀਵਾ ਹੀ ਸਹੀ, ਬਸ ਉਹ ਦੀਵਾ ਹੀ ਬੜਾ। ਜੇ ਉਦਮ ਕਰੋ ਤੇ ਡਟ ਕੇ ਨਾਲ ਆਪਣਾ ਭਜਨ ਪਾਠ ਬੰਦਗੀ ਸਿਮਰਨ ਵੱਲ ਸੁਭਾਅ ਬਣਾਓ, ਬਹੁਤਾ ਪੁੱਛਿਆ ਵਿੱਚ ਵਹਿਮਾਂ ਭਰਮਾਂ 'ਚ ਨਾ ਪਾਓ, ਬਸ ਆਪਣਾ ਸਿਮਰਨ ਕਰਕੇ ਬੰਦਗੀ ਕਰਕੇ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰੋ। ਆ ਧਾਰਨਾ ਇੱਕ ਜਾਂਦੀ ਵਾਰੀ ਪੜ੍ਹ ਲਓ, ਤੇਰੇ ਨਾਮ ਦੀ ਫੇਰੀ ਏ ਜਿੰਨੇ ਮਾਲਾ ਤੇ ਤੂੰ ਫੇਰ ਦਿੱਤੇ ਭਾਗ ਉਸ ਦੇ, ਸੱਚੇ ਪਾਤਸ਼ਾਹ ਮਿਹਰ ਕਰ ਦਿੰਦੇ ਨੇ। ਤੇਰੇ ਨਾਮ ਦੀ ਫੇਰੀ ਏ ਜਿੰਨੇ ਮਾਲਾ बेड़ी उस दी कदे ना डोलदी सहारा जिन्नू तेरे नाम दा
बेड़ी उस दी कदे ना पाई डोलदी
पल जो तेरे दर आया वो जिंदगी दे उमरां दे सुख लै गया
एक पल जो तेरे दर आ गया उमरां दे सुख लै गया एक पल जो तेरे दर आ गया
हाजरी भरदिया आप जी के चरणों में बोलदिया एक नहीं अनेक तरह दियां गलतियां हो जांदियां ने। सतगुरु सरबग ने दास अलपग है मर्ज बख्शिश करन अगे तो चित का सुधार बख्शन इस तरह अपने चरणों नाल जोड़ के रखन। आने वाली जिहड़ी संगरांद है 16 तारीख की 16 जुलाई की आनी है जुलाई महीना संगत 16 जुलाई में वध चढ़ के रात का दीवान इस तरह होएगा वध चढ़ के पहुँचना जिन्ना प्यार तुसी विखांदे हो इन्नी असी सेवा नहीं तुहाडी कर सकते उन्हां साथों योग प्रबंध नहीं हुंदा तुहानू पता है सारा जथा सारी सारी रात साडी इदां ही लंघ जांदी है फिरदियां दी संगत विच सारी तैयारी इतने रहने वाले जिहड़े सेवादार ने करते ने उन्हना योग प्रबंध नहीं हुंदा जिवें भी हुंदा अपना घर समझ के प्रवान करिया करो धुप्प च भी खलौना पैंदा कई वारी पानी तक भी कई वारी इदा भी मुश्किल हो जाती है भी पानी भी नहीं लभदा हुंदा हुण जदों इत्थों एकदम संगत ने निकलना सब नूं प्यास लग जाती बह बह के एकदम पानी वल नूं भज्जी दा भी पानी हुण उत्थे इन्ना इन्नियां टूटियां भी नहीं लभदियां भी पानी पी लईए दूर तक कई वारी प्यासे भी पर जिन्हां नूं आत्मक तृप्ति हो जाए जिन्हां दी अंदरली प्यास मिट जाए आ दुनियावी भुखां प्यासां ते आपे ही मिट जांदियां ये प्यार ही है तुहाडा गर्मी भी झलदे हो भुख भी दुख भी धक्के भी भीड़ भी धूड़ भी पर फिर भी प्यार विच हाजरियां भरदे हो ते मैं महापुरशां दे बचन सुणे ने आंदे हुंदे सन जिहड़ा संगतां दे धक्के झल लवे उहनूं अगे धक्के नहीं पैंदे जिहड़ा संगतां दे धक्के झल लवे उहनूं अगे फिर धक्के नहीं खाने पैंदे। और बाबा नैब सिंह जी बहादुरगढ़ बाबा सुरजीत सिंह जी कनौरी वाले बाबा दर्शन सिंह जी मौली साहब बाठां वाले होर भी सारे सब दा ही धन्नवाद सांझा ही प्यार नाल बोलो कोई रसना वांझी ना रहे यही महापुरख ने हर संग्राम से आप जी ने पता ही है पक्का ही कई तो कहते हो ही ने आई बारी उ आ जाते कई कहते हो पर ये मेरी यारी नाल फकीर के साधु मिलते नाल तकदीर के प्रेम है हूँ हरेक तो यह झल भी नहीं ना हों बह के वेखना कि सौखा है तो कई वो नहीं जिन्हें हूँ ईरखा होर नालों सानू अपन तो ही खतरा ज्यादा है साढ़े वाला लाना जो बहुत ही फिर ईरख कर दो बर्दाश्त नहीं कर सकते उम्र का ही माण कई मारी जाता कहें लै काहू को भरोसो संत गिरी की मजाज पे वाली गल है भी उन्होंने यही मान मारी जाता इन उम्र हो गई साड़िया असी वे वडेरे कौन ने बस इदा ही उन्हों तो झल नहीं हों पर प्यार वाले ने जेडे हर संग्राम से मर की मेहर हाजरियां भरते ने इस तरह महापुरखों बेनती है चरणा च नमस्कारा असीसा बख्शते रहना यह प्यार तुहाडा इस तरह मिलता रहना।